ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 1426 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਬੈਰਾਗਮਈ ਸਲੋਕ ਕਥਾ ਦੇ ਭੋਗ ਦੇ ਸਮੇਂ ਦੇ ਸਲੋਕ ਹਨ। ਬੜੀ ਅਪਾਰ ਕਿਰਪਾ ਕੀਤੀ ਸਤਿਗੁਰੂ ਮਹਾਰਾਜ ਨੇ ਕਲਯੁੱਗ ਦੇ ਭਿਆਨਕ ਸਮੇਂ ਵਿੱਚ। ਧੰਨ ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਗੋਬਿੰਦ ਸਿੰਘ ਦਸਾਂ ਸਰੂਪਾਂ ਨੇ, ਗੁਰੂ ਗ੍ਰੰਥ ਸਾਹਿਬ ਨੇ ਆਪ ਮਿਹਰ ਭਰਿਆ ਹੱਥ ਰੱਖ ਕੇ ਕਲਯੁੱਗੀ ਜੀਵਾਂ ਦੇ ਭਲੇ ਵਾਸਤੇ ਇਹ ਕਥਾ ਆਪ ਨਿਰੰਕਾਰ ਜੀ ਨੇ ਕਰਵਾਈ ਹੈ। ਸੰਸਾਰ ਦੇ ਜੀਵਾਂ ਦਾ ਭਲਾ ਚਾਹੁੰਦੇ ਹਨ। ਨਾਨਕ ਦੁਖੀਆ ਸਭ ਸੰਸਾਰ ਮੰਨੈ ਨਾਉ ਸੋਏ ਜਣ ਜਾਏ। ਸੰਸਾਰ ਦੇ ਦੁੱਖਾਂ ਦੀ ਨਿਵਿਰਤੀ ਵਾਸਤੇ, ਦੁੱਖਾਂ ਅਤੇ ਕਲੇਸ਼ਾਂ ਨੂੰ ਦੂਰ ਕਰਨ ਲਈ ਸਤਿਗੁਰੂ ਮਹਾਰਾਜ ਨੇ ਪਾਵਨ ਪਵਿੱਤਰ ਇਹ ਕਥਾ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਪਣੇ ਮਨ ਪ੍ਰਤੀ ਉਚਾਰਨ ਕਰਦੇ ਹੋਏ ਉਪਦੇਸ਼ ਅਨੰਦਪੁਰ ਵਾਸੀ ਸਿੱਖ ਸੰਗਤਾਂ ਪ੍ਰਤੀ ਸਾਂਝਾ ਉਪਦੇਸ਼ ਚਿੱਠੀ ਦੇ ਰੂਪ ਵਿੱਚ ਘੱਲਦੇ ਹਨ, ਕਥਨ ਕਰਦੇ ਹਨ, ਦੁਨੀਆਂ ਦੇ ਸਾਰੇ ਲੋਕਾਂ ਨੂੰ ਦੱਸਦੇ ਹਨ ਕਿ ਸਭ ਲੋਕ ਸੁੱਖਾਂ ਨੂੰ ਚਾਹੁੰਦੇ ਨੇ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਸਤਿਗੁਰੂ ਮਹਾਰਾਜ ਦਾ ਕਥਨ ਹੈ ਕਿ ਸਰਬ ਸੁੱਖਾਂ ਦੀ ਖਾਣ ਇੱਕ ਗੋਬਿੰਦ ਪ੍ਰਭੂ ਪਰਮੇਸ਼ਰ ਹੈ, ਜਿਹਦੇ ਨਾਮ ਸਿਮਰਨ ਕਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਫਰਮਾਉਂਦੇ, ਹਲਤ ਸੁੱਖ ਪਲਤ ਸੁੱਖ ਨਿੱਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਮਿਠੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਗੁਰੂ ਸਾਹਿਬ ਜੀ ਇੱਥੇ ਆਪਣੇ ਆਪ ਨੂੰ ਸੰਬੋਧਨ ਕਰਕੇ ਆਪਣੇ ਮਨ ਦੇ ਰਾਹੀਂ ਉੱਤਮ ਵਕਤਾ ਹੋ ਕੇ ਆਪਾਂ ਨੂੰ ਉਪਦੇਸ਼ ਕਰਦੇ ਨੇ। ਉੱਤਮ ਵਕਤਾ, ਮੱਧਮ ਵਕਤਾ ਅਤੇ ਕਨਿਸ਼ਠ ਵਕਤਾ, ਤਿੰਨ ਪ੍ਰਕਾਰ ਦੇ ਵਕਤੇ ਹੁੰਦੇ ਨੇ। ਉੱਤਮ ਵਕਤਾ ਉਹਨੂੰ ਕਹਿੰਦੇ ਨੇ ਜੋ ਆਪਣੇ ਮਨ ਪ੍ਰਤੀ ਉਚਾਰਿਆ ਹੋਇਆ ਦੂਸਰਿਆਂ ਨੂੰ ਉਪਦੇਸ਼ ਦੇਣਾ ਕਰਦਾ। ਜਿਵੇਂ ਸਤਿਗੁਰੂ ਜੀ ਨੇ ਉਪਦੇਸ਼ ਕੀਤਾ, ਮਨ ਪਿਆਰਿਆ ਜੀ ਉਹ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰਾ ਨਾਲੇ। ਇੱਕ ਮੱਧਮ ਵਕਤਾ ਹੁੰਦਾ, ਉਹਨੂੰ ਕਹਿੰਦੇ ਮੱਧਮ ਵਕਤਾ ਜੋ ਕਿਸੇ ਦੇ ਪ੍ਰਥਾਏ ਉਚਾਰਨ ਕਰਦਾ। ਜਿਵੇਂ ਵਸਿਸ਼ਠ ਮਹਾਰਾਜ ਨੇ ਰਾਮ ਚੰਦਰ ਦਾ ਨਾਮ ਲੈ ਕੇ ਭਾਵ ਰਾਮ ਜੀ ਨੂੰ ਮੁੱਖ ਰੱਖ ਕੇ ਵਸਿਸ਼ਠ ਪੁਰਾਣ ਉਚਾਰਿਆ। ਸੋ ਕਨਿਸ਼ਠ ਵਕਤਾ ਉਹਨੂੰ ਕਹਿੰਦੇ ਜੋ ਕਿਸੇ ਦੇ ਨਾਂ ਸਮਝਣ ਕੇ ਤਾੜ ਕੇ ਉਪਦੇਸ਼ ਕਰਦਾ। ਜਿਵੇਂ ਮਹਾਰਾਜ ਨੇ ਕੀਤਾ, ਰੇ ਜੀ ਨਿਲੱਜ ਲਾਜ ਤੋਹੇ ਨਾਹੀਂ, ਹਰ ਤਾਜ ਕਾਤੂ ਕਾਹੂ ਕੇ ਜਾਏ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਵਕਤੇ, ਉੱਤਮ ਵਕਤੇ ਦਾ ਭਾਵ ਇਹ ਹੁੰਦਾ ਕਿ ਕਿਸੇ ਦਾ ਦਿਲ ਵੀ ਨਾ ਦੁਖੇ ਅਤੇ ਉਪਦੇਸ਼ ਵੀ ਦੇ ਦੀਏ। ਉੱਤਮ ਵਕਤਾ ਇਸ ਪ੍ਰਕਾਰ ਉਪਦੇਸ਼ ਕਰਦੇ ਹਨ ਸਤਿਗੁਰੂ ਮਹਾਰਾਜ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਤੋਂ ਉਪਦੇਸ਼ ਇਹ ਚਿੱਠੀ ਦੇ ਰੂਪ ਵਿੱਚ ਲਿਖ ਕੇ ਮਹਾਰਾਜ ਨੇ ਭੇਜਿਆ ਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੰਗਤ ਨੂੰ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਜਦੋਂ ਮਾਤਾ ਗੁਜਰੀ ਨਾਮ ਸੀ ਉਹਨਾਂ ਦਾ, ਦਸਵੇਂ ਪਾਤਸ਼ਾਹ ਦੀ ਪਰਖ ਵਾਸਤੇ ਇੱਕ ਸਲੋਕ ਭੇਜਿਆ ਸੀ। ਫਿਰ ਉਹਨਾਂ ਨੇ ਉਹਦੇ ਜਵਾਬ ਵਿੱਚ ਇੱਕ ਸਲੋਕ ਉੱਧਰੋਂ ਭੇਜਿਆ ਵਾਪਸ। ਫਿਰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਫਿਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਮਹਾਰਾਜ ਨੇ। ਕਿਉਂ ਪਿੰਜਰੇ ਦੇ ਵਿੱਚ ਬਹਿ ਕੇ ਮਨ ਨੂੰ ਇਹ ਸਲੋਕ ਜਾਂ ਜੇਲ੍ਹ ਦੇ ਵਿੱਚ ਉੱਥੇ ਦਿੱਲੀ, ਇਹ ਬੜੇ ਬਰਾਗਮਈ ਜਿਹੜੇ ਉਪਦੇਸ਼ ਉਚਾਰਨ ਕੀਤੇ ਹਨ ਸੰਗਤ ਦੇ ਭਲੇ ਵਾਸਤੇ ਹਨ। ਤੋ ਇਸ ਪ੍ਰਕਾਰ ਕਿ ਇਹ ਤਾਂ ਨਿਸ਼ਚੈ ਹੈ ਕਿ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਸਿਮਰਨ ਬੰਦਗੀ ਨਾਲ ਹੀ ਹੁੰਦੀ ਹੈ, ਪਰ ਇਹ ਨਾ ਸਮਝ ਮੂਰਖ ਬੰਦਾ ਜਿਹੜਾ ਹੈ ਸੰਸਾਰ ਦੇ ਧੰਦਿਆਂ 'ਚ ਲੱਗ ਕੇ ਆਪਣੇ ਜਨਮ ਨੂੰ ਬੇਅਰਥ ਗਵਾ ਰਿਹਾ। ਕਿਉਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ, ਓਂਕਾਰ ਜੋ ਕੇਵਲ ਇੱਕੋ ਇੱਕ ਹੈ, ਇੱਕ ਅਦਵੈਤ ਸੂਪ ਪਰਮਾਤਮਾ ਓਂਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦਾ ਜਿਹੜਾ ਪਾਤਰ ਹੁੰਦਾ ਉਸੇ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਦੀ ਕਿਰਪਾ ਨਾਲ ਓਂਕਾਰ ਦੇ ਵਿੱਚ ਅਭੇਦ ਹੁੰਦਾ ਜੀਵ। ਸਲੋਕ ਮਹੱਲਾ ਨਾਵਾਂ, ਸਲੋਕ ਮਹੱਲਾ ਨੌ ਜਾਂ ਨੌਵਾਂ ਨਹੀਂ ਪੜ੍ਹਨਾ। ਸੋ ਇਸ ਪ੍ਰਕਾਰ ਟਕਸਾਲੀ ਬੋਲੀ ਵਿੱਚ ਇਹਨੂੰ ਨਾਵਾਂ ਹੀ ਕਿਹਾ ਜਾਂਦਾ। ਕਈ ਕਹਿੰਦੇ ਨਾਵਾਂ ਅਰਥ ਪੈਸਿਆਂ ਦਾ ਹੁੰਦਾ, ਨਾਵਾਂ ਉਹ ਅਲੱਗ ਗੱਲ ਹੈ, ਪਰ ਇੱਥੇ ਨਾਵਾਂ ਬੋਲੀ ਜਿਹੜੀ ਹੈ ਟਕਸਾਲੀ ਬੋਲੀ ਲਈ ਗਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਉਪਦੇਸ਼ ਕਰਦੇ ਆਪਣੇ ਆਪ ਨੂੰ ਕਹਿੰਦੇ ਹੋਏ ਸਾਨੂੰ ਸਮਝਾ ਰਹੇ ਨੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਥਕੀਨ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੀਵ, ਇਹ ਗੁਰਮੁਖਾ, ਇਹ ਪੁਰਸ਼ਾ, ਇਹ ਸੰਸਾਰ ਦੇ ਲੋਕੋ, ਤੁਸੀਂ ਆਪਣਾ ਜੀਵਨ ਜਿਹੜਾ ਸੀਗਾ ਜਨਮ ਐਵੇਂ ਆਕਾਰਥ ਬੇਅਰਥ ਹੀ ਗਵਾਤਾ। ਗੋਬਿੰਦ ਪਰਮੇਸ਼ਰ ਦੇ ਗੁਣ ਤੁਸੀਂ ਗਾਉਣਾ ਹੀ ਨਹੀਂ ਕੀਤੇ, ਤੁਹਾਨੂੰ ਮਨੁੱਖਾਂ ਦੇ ਹੀ ਮਿਲੀ ਸੀਗੀ। ਭਈ ਪ੍ਰਾਪਤ ਮਾਨ ਉਪਦੇਹਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਾਈ ਕੇਵਲ ਨਾਮ, ਪਰ ਤੁਸੀਂ ਇਹਨੂੰ ਬੇਅਰਥ ਹੀ ਗਵਾਤਾ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਧ ਜਲ ਕਉ ਮੀਨ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਰੂਪ ਹੋ ਕੇ ਉਪਦੇਸ਼ ਕਰਦੇ ਆ। ਸਤਿਗੁਰੂ ਕਥਨ ਕਰਦੇ ਆ, ਹੇ ਮੇਰੇ ਮਨਾ, ਅਥਵਾ ਆਪਣੇ ਆਪਣੇ ਮਨ ਨੂੰ ਸਮਝਾਉਂਦੇ ਹੋਇਆ ਸਾਰੇ ਕਹੋ, ਹੇ ਮੇਰਿਆ ਮਨਾ, ਹਰ ਭਜ ਮਨਾ, ਕਹੋ ਨਾਨਕ ਹਰ ਭਜ ਮਨਾ। ਕਿਸ ਤਰੀਕੇ ਨਾਲ ਭਜਨ ਕਰਨਾ ਮਹਾਰਾਜ ਜੀ? ਕਹਿੰਦੇ ਜਿਹ ਬਿਧ, ਤਾਂ ਦੱਦਾ ਇੱਥੇ ਧੱਦਾ ਲੱਗਿਆ ਹੋਇਆ ਸਿਹਾਰੀ ਆ, ਬਿਧ ਜਿਹ ਬਿਧ ਜਲ ਕੋ ਮੀਨ, ਜਿਸ ਤਰੀਕੇ ਨਾਲ ਇਹ ਮੇਰਿਆ ਮਨਾ ਜਿਹੜੀ ਮੱਛੀ ਆ ਉਹ ਜਲ ਦਾ ਜੀਵਨ ਦਾ ਸਹਾਰਾ ਬਣਾ ਕੇ ਰਹਿੰਦੀ ਹੈ, ਪਾਣੀ ਨੂੰ ਆਪਣਾ ਸਹਾਰਾ ਬਣਾ ਲੈਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਤਰੀਕੇ ਨਾਲ ਮੱਛੀ ਪਾਣੀ ਤੋਂ ਬਿਨਾਂ ਨਹੀਂ ਜਿਉਂ ਸਕਦੀ, ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਮੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਇਸ ਪ੍ਰਕਾਰ ਇਹ ਮੱਛੀ ਆਪਣੇ ਜੀਵਨ ਬਣਾ ਲੈਂਦੀ ਪਾਣੀ ਨੂੰ, ਤੂੰ ਵੀ ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਨੂੰ ਆਪਣਾ ਜੀਵਨ ਬਣਾ ਲੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਵਿਖਿਆ ਨ ਸਿਉਂ ਕਾਹੇ ਰਚਿਓ, ਨਿਮਖ ਨਾ ਹੋਹੇ ਉਦਾਸ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਉਂਦੇ ਹਨ ਸੱਚੇ ਪਾਤਸ਼ਾਹ ਕਿ ਭਾਈ ਤੂੰ ਵਿਸ਼ਿਆਂ ਵਿਕਾਰਾਂ ਵੀ ਕਾਹਦੇ ਵਾਸਤੇ ਇੰਨਾ ਰਚ ਮਿਚ ਗਿਆ, ਤਦਾਕਾਰ ਹੋ ਗਿਆ ਇਹਦੇ ਵਿੱਚ ਹੀ। ਇੱਕ ਵਾਰੀ ਤੂੰ ਵਿਸ਼ਿਆਂ ਦੇ ਵਿੱਚ ਲੱਗ ਕੇ ਗਰਕ ਹੋ ਗਿਆ, ਜੀਵਨ ਬਰਬਾਦ ਕਰ ਲਿਆ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ। ਤੂੰ ਇੱਕ ਪਲ ਵੀ ਇਹਨਾਂ ਵਿਸ਼ਿਆਂ ਵੱਲੋਂ ਕਦੇ ਉਪਰਾਮ ਨਹੀਂ ਤੇਰਾ ਮਨ ਹੁੰਦਾ, ਕਦੇ ਤਾਂ ਉਪਰਾਮ ਹੋ ਜਾਇਆ ਕਰ, ਕਦੇ ਤਾਂ ਵਿਰਾਗ 'ਚ ਆ ਜਾਇਆ ਕਰ ਕਿ ਆਪਾਂ ਨੂੰ ਮਨੁੱਖਾ ਦੇ ਹੀ ਮਿਲੀ ਹੈ। ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਨ ਹੇਤ ਜਗਦੀਸ਼ ਦਿਓ। ਮਹਾਰਾਜ ਨੇ ਸਰੀਰ ਆਪਾਂ ਨੂੰ ਬੰਦਗੀ ਲਈ ਦਿੱਤਾ, ਨਾ ਕਿ ਸੰਸਾਰ ਦੇ ਵਿੱਚ ਵਿਸ਼ੇ ਭੋਗਣ ਵਾਸਤੇ ਦਿੱਤਾ, ਨਾ ਕਿ ਖਾਣ ਪੀਣ ਨੂੰ ਦਿੱਤਾ। ਜਦੋਂ ਕਲਯੁਗ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ, ਉਹਨੇ ਕਿਹਾ ਸੀ ਮੈਂ ਦੋ ਕੰਮਾਂ 'ਚ ਦੁਨੀਆਂ ਨੂੰ ਲਾ ਦੂੰਗਾ, ਸਭ ਲੋਕ ਤੈਨੂੰ ਭੁੱਲ ਜਾਣਗੇ ਵਾਹਿਗੁਰੂ। ਮੈਂ ਸਾਰੀ ਦੁਨੀਆਂ ਦੇ ਕਰਮ ਧਰਮ ਧੰਦੇ ਜਿਹੜੇ ਨੇ, ਧਾਰਮਿਕ ਕਾਰਜ ਜਿਹੜੇ ਨੇ, ਇਹਨਾਂ ਤੋਂ ਦੁਨੀਆਂ ਨੂੰ ਹਟਾ ਦਿਆਂਗਾ ਦੋ ਕੰਮਾਂ 'ਚ, ਖਾਣ ਪੀਣ ਇੱਕ ਵਿਕਾਰਾਂ ਵਿੱਚ ਲਾ ਕੇ। ਜਿਹੜਾ ਬੰਦਾ ਵਿਕਾਰਾਂ ਤੋਂ ਅਤੇ ਖਾਣ ਪੀਣ ਤੋਂ ਰਹਿਤ ਹੋ ਜੂਗਾ ਉਹ ਵਿਰਾਗੀ ਹੋ ਜੂਗਾ। ਇਸੇ ਕਰਕੇ ਸੰਤ ਮਹਾਤਮਾ ਦੁਨਿਆਵੀ ਚੀਜ਼ਾਂ ਬਹੁਤੀਆਂ ਨਾ ਖਾਂਦੇ ਹੋਏ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਜਾਂਦੇ ਨੇ ਅਤੇ ਵਿਕਾਰਾਂ ਵਾਲੇ ਪਾਸਿਓਂ ਤਿਆਗ ਰੱਖਦੇ ਨੇ। ਇੱਕ ਖਾਣਾ ਪੀਣਾ, ਇੱਕ ਜਿਹੜਾ ਵਿਕਾਰ, ਇਹ ਦੋ ਚੀਜ਼ਾਂ ਮਨ ਨੂੰ ਚੰਚਲ ਕਰਦੀਆਂ ਨੇ। ਜੇ ਗੁਰਮੁਖ ਬਣਨਾ ਹੋਵੇ ਇਹਨਾਂ ਦੋਨਾਂ ਚੀਜ਼ਾਂ ਦਾ ਪਰੀ ਤਿਆਗ ਕਰਨਾ ਪੈਂਦਾ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਪਾਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਮੇਰਿਆ ਮਨਾ, ਵਿਸ਼ਿਆਂ ਤੋਂ ਉੱਚਾ ਉੱਠ ਕੇ ਸਿਮਨ ਕਰ, ਫਿਰ ਤੇਰੇ ਗਲ ਦੇ 'ਚ ਜਮਾਂ ਦੀ ਫਾਹੀ ਨਹੀਂ ਪਵੇਗੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਤਾਂ ਆਪ ਪਰਮੇਸ਼ਰ ਨੇ, ਇਹ ਤਾਂ ਆਪਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਵੀ ਕਿਸੇ ਨੂੰ ਗੱਲ ਠੇਸ ਬਿਨਾਂ ਪਹੁੰਚੇ ਅਤੇ ਉਹ ਸਮਝ ਵੀ ਜਾਵੇ ਗੱਲ। ਉੱਤਮ ਵਕਤਾ ਹਮੇਸ਼ਾ ਇਹ ਬੋਲਦਾ ਹੁੰਦਾ, ਮੱਧਮ ਵਕਤਾ ਜਿਹੜਾ ਹੁੰਦਾ ਉਹ ਗੱਲ ਕਹਿ ਜਾਂਦਾ ਸਿੱਧੀ, ਕਨਿਸ਼ਟ ਵਕਤਾ ਤਾੜ ਕੇ ਗੱਲ ਕਹਿੰਦਾ। ਪਰ ਸਤਿਗੁਰੂ ਮਹਾਰਾਜ ਕਦੇ ਸਾਨੂੰ ਤਾੜਦੇ ਨਹੀਂ ਹਨ, ਕਿਉਂਕਿ ਉਹ ਪ੍ਰੇਮ ਨਾਲ ਜਿਵੇਂ ਨਿਆਣੇ ਨੂੰ ਸਮਝਾਈਦਾ, ਐਂ ਸਮਝਾਉਂਦੇ ਹੋਏ ਨਿਆਣੇ ਨੂੰ ਦੁੱਖ ਵੀ ਨਾ ਲੱਗੇ, ਟੁੱਟੇ ਵੀ ਨਾ, ਹਟੇ ਵੀ ਨਾ ਪਿੱਛੇ, ਆਪਣੇ ਆਪ ਨੂੰ ਕਹੀ ਜਾਂਦੇ ਸੱਚੇ ਪਾਤਸ਼ਾਹ ਤੁਹਾਡੇ 'ਚ ਤਾਂ ਵਿਕਾਰ ਹੀ ਹੈ ਨਹੀਂ ਗੇ, ਤੁਸੀਂ ਤਾਂ ਵਿਕਾਰਾਂ ਨੂੰ ਮਿਟਣ ਵਾਲੇ ਹੋ। ਪਰ ਮਹਾਰਾਜ ਕਹਿੰਦੇ ਕਲਯੁਗੀ ਜੀਵ ਹੈ ਭਾਈ, ਪੁਰਾਣਿਆਂ ਯੁੱਗਾਂ ਦੇ ਵਿੱਚ ਜੀਵ ਸੱਤ ਬਚਨ ਕਹਿੰਦੇ ਸੀ, ਮਨ ਨੂੰ ਜਿੰਨਾ ਮਰਜ਼ੀ ਤਾੜਨਾ ਹੋ ਜਾਂਦੀ ਸੀ, ਕਹਿੰਦੇ ਗੁਰੂ ਨੇ ਕਿਰਪਾ ਕੀਤੀ ਆ। ਉਹ ਕਹਿੰਦੇ ਸੀ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਜੇ ਬਖਸ਼ੇ ਤਾਂ ਗੁਰ ਵਡਿਆਈ। ਇਹ ਕਲਯੁੱਗ ਦੇ ਜਿਹੜੇ ਜੀਵ ਹੈ ਇਹ ਗੁੱਸਾ ਕਰ ਜਾਂਦੇ ਭਾਈ, ਉਪਦੇਸ਼ ਦੇਣ ਲੱਗਿਆਂ ਮਾੜੀ ਝਿੜਕ ਵੀ ਨਹੀਂ ਖਾਂਦੇ, ਇਸ ਕਰਕੇ ਇਹਨਾਂ ਨੂੰ ਪਿਆਰ ਨਾਲ ਸਮਝਾਉਣਾ ਪੈਂਦਾ। ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਇਹ ਤਰਨਾਪੋ ਪਾਠ ਨਹੀਂ ਕਰਨਾ, ਤਰਨਾਪੋ ਨਹੀਂ ਹੈਗਾ, ਤਰਨਾ ਹੁੰਦੀ ਜਵਾਨੀ, ਤਰਨ ਤੋ ਤਰਨਾ ਵਿੱਚ ਡੈਸ਼ ਦੇ ਕੇ ਥੋੜ੍ਹੀ ਜਿਹੀ ਤਰਨਾਪੋ, ਤਰਨਾਪੋ ਹੁੰਦੀ ਜਵਾਨੀ, ਪੂਣਾ ਐਵੇਂ ਹੀ ਨਿਕਲ ਗਿਆ, ਖਾਮ ਖਾਈ ਖਾਂਦਿਆਂ ਪੀਂਦਿਆਂ ਵਿਸ਼ੇ ਵਿਕਾਰਾਂ 'ਚ ਹੀ। ਲਿਓ ਜਰਾ ਤਨ ਜੀਤ, ਜਰਾ ਹੁੰਦਾ ਬੁਢੇਪੇ ਨੇ ਤਨ ਸਰੀਰ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਦਾ ਨੌਵਾਂ ਸੂਪ ਕਥਨ ਕਰਦੇ ਨੇ, ਇਹ ਮੇਰਿਆ ਮਨਾ ਭਜਨ ਕਰ ਲੈ, ਭਜਨ ਕਰ ਲੈ, ਤੇਰੀ ਜ਼ਿੰਦਗੀ ਬਤੀਤ ਹੁੰਦੀ ਜਾਂਦੀ ਹੈ, ਔਧ ਜਾਤ ਹੈ ਬੀਤ। ਮਹਾਰਾਜ ਕਹਿੰਦੇ ਜਬ ਆਪ ਕੀ ਔਧ ਨਿਦਾਨ ਮਨੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਮਹਾਰਾਜ ਤੇ ਇਉਂ ਦਾਤਾਂ ਮੰਗਦੇ ਅਕਾਲ ਪੁਰਖ ਤੋਂ, ਇਹ ਲਾਲ ਚਹਾਉ ਗੁਣ ਪਾਓ ਚਰੋ। ਇਸ ਕਰਕੇ ਸਤਿਗੁਰੂ ਫਰਮਾਉਂਦੇ ਹਨ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚੇ ਹੋਆਂ ਨੇ। ਇਹ ਹਾਹੇ ਨੂੰ ਬਲੈਂਕੜੇ ਲੱਗੇ ਹੋਏ ਨੇ ਸਾਧ ਸੰਗਤ ਜੀ, ਪਹੁੰਚਿਓ ਪਾਠ ਨਹੀਂ ਕਰਨਾ, ਪਹੁੰਚਿਓ ਕਰਨਾ। ਕਾਲ ਪਹੁੰਚਿਓ ਆਨ, ਬਿਰਧ ਹੋ ਗਿਆ, ਹਾਲੇ ਤੱਕ ਤੈਨੂੰ ਸੋਚਦਾ ਨਹੀਂ, ਸਿਰ 'ਤੇ ਮੌਤ ਆ ਕੇ ਖੜ ਗਈ ਤੇਰੇ। ਸਤਿਗੁਰੂ ਕਹਿੰਦੇ ਨੇ ਬੁਢੇਪਾ ਆ ਗਿਆ ਤੈਨੂੰ, ਨੈਨੋ ਨੀਰ ਬਹਿ ਤਨ ਕੀਨਾ ਭਏ ਕੇਸ ਦੁੱਧ ਬੰਨ। ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ। ਜਿਹਨੇ ਸਾਰੀ ਜ਼ਿੰਦਗੀ ਵਿਸ਼ਿਆਂ 'ਚ ਅਤੇ ਖਾਣ ਪੀਣ 'ਚ ਕੱਢ ਲਈ, ਉਹ ਝੱਲਾ ਨਹੀਂ ਤਾਂ ਹੋਰ ਕੀ ਹੈ। ਕਹਿੰਦੇ ਉਹ ਬੌਲਿਆ, ਉਹ ਛਦਾਈ ਹੋ ਗਿਆ ਤੂੰ ਭਾਈ, ਕਿਉਂ ਨਾ ਭਜੈ ਭਗਵਾਨ। ਉਹ ਹੁਣ ਤੂੰ ਭਗਵਾਨ ਦੀ ਭਜਨ ਕਿਉਂ ਨਹੀਂ ਕਰਦਾ ਪਰਮੇਸ਼ਰ ਦਾ ਭਾਈ। ਧਨ ਦਾਰਾ ਸੰਪਤ ਸਗਲ ਜਿਹਨੇ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੂੰ ਤੂੰ ਆਪਣੀਆਂ ਕਰਕੇ ਜਾਣਦਾ, ਇਹ ਮੇਰੇ ਪੈਸੇ ਹੈ, ਧਨ ਦੌਲਤ ਪਦਾਰਥ ਹੈ, ਦਾਰਾ ਮੇਰੀ ਇਸਤਰੀ ਹੈ, ਸੰਪਤ ਜਿਹੜੇ ਪਦਾਰਥ ਨੇ ਮੇਰੇ ਪਾਸ, ਇਹ ਪੈਸਾ ਰੋਕੜੀ, ਇਹ ਮੇਰੇ ਧੀਆਂ ਪੁੱਤਰ ਹੈ, ਜਿਨ੍ਹਾਂ ਨੂੰ ਤੂੰ ਆਪਣੀ ਕਰਕੇ ਮੰਨਦਾ, ਸਤਿਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ ਤੇ ਜਾਨੀ ਹੈ। ਸੋ ਮਹਾਰਾਜ ਕਹਿੰਦੇ, ਇਹਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਮਾਨ। ਸੱਚੀ ਕਹਿੰਦੇ ਮੰਨ ਲੈ ਮੇਰੀ ਗੱਲ, ਸੱਚੀ ਕਹਿਣਾ ਮੈਂ ਤੈਨੂੰ, ਜਿਵੇਂ ਕੋਈ ਬਹੁਲਾ ਹੀ ਬਹੁਤਾ ਹੀ ਹੇਤੂ ਆਪਾਂ ਨੂੰ ਕਹਿੰਦਾ, ਉਹ ਸੱਚੀ ਕਹਿਣਾ ਤੈਨੂੰ, ਮੈਂ ਉਹ ਗੱਲ 'ਚ ਜਿਹੜੀ ਚੀਜ਼ ਹੈ ਖਰਾਬ ਹੈ ਨਾ ਖਾਏ। ਸੱਚੇ ਪਾਤਸ਼ਾਹ ਕਹਿੰਦੇ, ਮੈਂ ਤੈਨੂੰ ਇਹ ਗੁਰਸਿੱਖ ਸੱਚੀ ਕਹਿਣਾ, ਮੈਂ ਤੈਨੂੰ ਝੂਠ ਨਹੀਂ ਕਹਿੰਦਾ, ਇਹ ਤੇਰੇ ਨਾਲ ਨਹੀਂ ਜਾਣੇ ਹੈਗੇ, ਤੇਰੇ ਨਾਲ ਨਹੀਂ ਜਾਣੇ, ਇੰਨਾ ਪਿਆਰ ਨਾ ਲਾ ਇਹਨਾਂ, ਇਹਨਾਂ ਦੇ ਉੱਤੇ ਇੰਨਾ ਤੂੰ ਜ਼ੋਰ ਲਾਈ ਜਾਂਦਾ, ਅਖੀਰ ਨੂੰ ਜਦ ਜਾਏਗਾ ਦੁਨੀਆਂ 'ਚੋਂ, ਇਹਨਾਂ ਨੇ ਤੈਨੂੰ ਇੱਥੋਂ ਹੀ ਬਾਏ ਬਾਏ ਕਰ ਦੇਣੀ ਹੈ, ਮੁੱਕ ਜਾਣਾ ਤੇਰਾ ਕੰਮ ਇੱਥੋਂ ਹੀ, ਤੈਨੂੰ ਮੜੀਆਂ ਤੱਕ ਛੱਡ ਆਉਣਗੇ, ਬਾਅਦ ਦੇ ਵਿੱਚ ਤੈਨੂੰ ਕੱਖ ਨਹੀਂ ਪਤਾ ਲੱਗਣਾ ਵੀ ਕੀ ਕਰਾਂ ਹੁਣ ਮੈਂ। ਇਹਨਾਂ ਨੂੰ ਤੂੰ ਆਪਣਾ ਕਰਕੇ ਮੰਨੀ ਬੈਠਾ, ਇਹਨਾਂ ਨੂੰ ਆਪਣਾ ਨਾ ਮੰਨ। ਪਤ ਤੇ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ। ਜੋ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਹਨ, ਉਹ ਪ੍ਰਭੂ ਪਰਮੇਸ਼ਰ ਪਾਪੀਆਂ ਦੇ ਤਾਰਨ ਵਾਲਾ ਅਤੇ ਸੇਵਕਾਂ ਨੂੰ, ਸੇਵਕਾਂ ਡਰ ਨੂੰ ਦੂਰ ਕਰਨ ਵਾਲਾ ਹੈ। ਸੋ ਪਤਤ ਉਧਾਰਨਾ ਜੀ ਜੰਤ ਤਾਰਨਾ, ਵੇਦ ਉਚਾਰ ਨਹੀਂ ਅੰਤ ਪਾਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੂੰ ਉਹ ਪ੍ਰਭੂ ਨੂੰ ਜਾਣ ਵੀ ਅਤੇ ਆਪਣੇ ਅੰਗ ਸੰਗ ਅਨੁਭਵ ਵੀ ਕਰ। ਪਤਤ ਉਧਾਰਨ ਪੈ ਹਰ ਹਰਨ ਹਰ ਅਨਾਥ ਕੇ ਨਾਥ। ਕਹੋ ਨਾਨਕ ਤੇ ਜਾਨੀ ਹੈ, ਉਹਨੂੰ ਜਾਨਣਾ ਕਰ, ਸਦਾ ਬਸ ਤੁਮ ਸਾਥ। ਉਹ ਸਦਾ ਅੰਗ ਸੰਗੇ ਭੰਗੰਗ ਉੱਤੇ ਤੇਰੇ ਨਾਲ ਹੀ ਸਦਾ ਵੱਸਦਾ ਹੈ। ਜੈ ਜੈ ਪੇਖੋਂ ਤਹਿ ਹਜੂਰ, ਦੂਰ ਕਤੋਂ ਨਾ ਜਾਈ ਰਵ ਰਿਹਾ, ਸਰਬੱਤਰ ਮੈਂ ਮਨ ਸਦਾ ਧਿਆਈ। ਤਨ ਤਨ ਜੇ ਤੋ ਕਹੋ ਦੀਓ, ਤਾਂ ਸਿਓ ਨੇ ਹੋ ਨਾ ਕੀਨ। ਉਹ ਦੇਖ ਭਾਈ ਜੀ ਨੇ ਤੈਨੂੰ ਤਨ ਦਿੱਤਾ ਹੈ, ਸੋ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਹਨੇ ਉਬਾਰਿਆ, ਬਾਰ ਵਿਵਸਥਾ ਤੁਝਾ ਪਿਆਰਾ, ਦੂਰ ਧਨ ਦਿੱਤਾ। ਫਿਰ ਜੇ ਤੋ ਕਹੋ ਦੀਨ, ਤਾਂ ਸਿਓ ਨੇਹ ਨਾ ਕੀਨ। ਤੋ ਤਨ ਨਾਲ ਤਾਂ ਨਿਹ ਕਰਦਾ, ਧਨ ਨਾਲ ਵੀ ਨਿਹ ਕਰਦਾ, ਰਿਸ਼ਤੇਦਾਰਾਂ ਨਾਲ ਪਿਆਰ ਕਰਦਾ, ਹੋਰ ਪਦਾਰਥਾਂ ਨਾਲ ਪਿਆਰ ਕਰਦਾ, ਦੇਖ ਲਾ ਤੂੰ ਰੱਬ ਨਾਲ ਪਿਆਰ ਨਹੀਂ ਕਰਦਾ ਭਾਈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਸ ਪ੍ਰਕਾਰ ਇਹੜੇ ਜਿਹੜੇ ਪਾਠ ਹੋਣੇ, ਜਿਹੇ ਪਾਠ ਆਇਆ, ਜਿਵੇਂ ਜੱਜੇ ਸਿਹਾਰੀ ਹਾ ਹਾ, ਕਈ ਇਹ ਪਾਠੀ ਪਾਠ ਕਰਦੇ, ਤਨ ਧਨ ਜਹਿ ਤੋ ਕਹੁ ਦੀਓ, ਜਹਿ ਪਾਠ ਕਰਦੇ ਹੋ, ਜਿਹ ਤੋ ਕਹੁ ਦੀਓ। ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ। ਮਹਾਰਾਜ ਕਥਨ ਕਰਦੇ, ਪਦਾਰਥਾਂ ਦੇ ਪਿੱਛੇ ਪਾਗਲ ਹੋਣ ਵਾਲੇ ਇਹ ਜੀਵ, ਹੁਣ ਤੂੰ ਦੀਨ ਮਨ ਹੋਇਆ ਕਿਉਂ ਡੋਲਦਾ ਫਿਰਦਾ, ਇਹ ਦੀਨ ਹੁਣ ਕਿਉਂ ਬੇਚੈਨ ਹੈ ਤੂੰ, ਦੀਨ ਹੁੰਦਾ ਧਰਮ। ਕਹਿੰਦੇ ਧਰਮ ਵਾਲੇ ਪਾਸਿਓਂ ਤੂੰ ਕਿਉਂ ਡੋਲਦਾ ਫਿਰਦਾ ਭਾਈ। ਤਨ ਤਨ ਸੰਪੈ ਸੁਖ ਦਿਓ, ਅਰਜੇ ਨੀਕੇ ਧਾਮ। ਕਹੁ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਜਿਸ ਰਮੇ ਹੋਏ ਰਾਮ ਪਰਮੇਸ਼ਰ ਨੇ ਤੈਨੂੰ ਤਨ ਦਿੱਤਾ, ਧਨ ਦਿੱਤਾ, ਸੰਪੈ ਦਿੱਤੀ, ਦੌਲਤ ਪਦਾਰਥ ਦਿੱਤੇ ਨੇ, ਸੰਪਦਾ ਦਿੱਤੀ ਹੈ ਜਿਸ ਪਰਮਾਤਮਾ ਨੇ, ਸਾਰੇ ਸੁੱਖ ਦਿੱਤੇ ਨੇ, ਕਿ ਰਹਿਣ ਵਾਸਤੇ ਚੰਗੇ ਧਾਮ ਘਰ ਦਿੱਤੇ ਨੇ। ਫਿਰ ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਉਹ ਇਹੋ ਜਿਹੇ ਵਾਹਿਗੁਰੂ ਨੂੰ, ਪਰਮਾਤਮਾ ਨੂੰ ਕਿਉਂ ਨਹੀਂ ਤੂੰ ਯਾਦ ਕਰਦਾ, ਜਿਸ ਪਰਮਾਤਮਾ ਤੈਨੂੰ ਸਾਰਾ ਕੁਝ ਦਿੱਤਾ ਹੈ। ਜੇ ਕੋਈ ਬੰਦਾ ਤੈਨੂੰ ਮਾੜੀ ਜਿਹੀ ਚੀਜ਼ ਦੇ ਦੇ, ਮਾੜੀ ਜਿਹੀ ਕੋਈ ਗਿਫਟ ਦੇ ਦੇ, ਸਾਰੀ ਜ਼ਿੰਦਗੀ ਉਹਨੂੰ ਭੁਲਾਉਂਦਾ ਨਹੀਂ ਤੂੰ, ਉਹ ਬੰਦੇ ਨੇ ਮੈਨੂੰ ਆਹ ਦਾਤ ਦਿੱਤੀ, ਉਹ ਬੰਦੇ ਨੇ ਮੈਨੂੰ ਆਹ ਗਿਫਟ ਦਿੱਤਾ। ਅਕਾਲ ਪੁਰਖ ਨੇ ਤੈਨੂੰ ਸਰੀਰ, ਆਤਮਾ, ਜੀਓ, ਪਿੰਡ ਸਭ ਤੇਰੀ ਰਾਸ, ਘਰ, ਘਾਟ, ਬਾਲ, ਬੱਚਾ, ਪਹਿਲਾਂ ਤੇਰੇ ਰਹਿਣ ਨੂੰ ਧਰਤੀ ਬਣਾਈ, ਧਰਤੀਆਂ ਬਣਾਈਆਂ, ਤਾਰੇ ਬਣਾਏ, ਸੁੰਦਰਤਾ ਬਣਾਈ ਪ੍ਰਿਥਵੀ ਦੀ, ਬਨਸਪਤੀ ਬਣਾਈ, ਸਮੁੰਦਰ ਬਣਾਏ, ਤੇਰੇ ਪੀਣ ਨੂੰ ਪਾਣੀ ਬਣਾਇਆ, ਪਹਿਲਾਂ ਇੰਤਜ਼ਾਮ ਕਰਕੇ ਫਿਰ ਕਿੰਨੇ ਕਰੋੜਾਂ ਸਾਲਾਂ ਬਾਅਦ ਮਨੁੱਖ ਨੂੰ ਧਰਤੀ 'ਤੇ ਜਨਮ ਦਿੱਤਾ। ਇਹ ਕੀ ਖਾਊਗਾ? ਉੱਥੇ ਕਣਕ ਬਣਾਈ, ਮੱਕੀ ਬਣਾਈ, ਚੌਲ ਬਣਾਏ, ਦਾਲਾਂ ਬਣਾਈਆਂ, ਡਰਾਈ ਫਰੂਟ ਬਣਾਏ, ਦੂਜੇ ਮੇਵੇ ਬਣਾਏ, ਕੇਲੇ ਸੇਬ ਸੰਤਰੇ ਬਣਾਏ, ਦੁੱਧ ਵਾਸਤੇ ਇੰਤਜ਼ਾਮ ਕੀਤਾ। ਇਹ ਵਿਚਾਰਾ ਰਹੂਗਾ ਕਿੱਥੇ? ਘਰ ਘਾਟ ਬਣਾਏ, ਕੱਪੜੇ ਪਾਉਣ ਨੂੰ ਦਿੱਤੇ। ਪਰ ਇੰਨਾ ਜਿਸ ਵਾਹਿਗੁਰੂ ਨੇ ਸੁੱਖ ਦਿੱਤਾ, ਕਹਿੰਦੇ ਉਹਨੂੰ ਇੱਕ ਵਾਰੀ ਵੀ ਵਾਹਿਗੁਰੂ ਨਹੀਂ ਕਹਿ ਸਕਦਾ, ਤੂੰ ਇੱਕ ਵਾਰੀ ਵੀ ਧੰਨਵਾਦ ਨਹੀਂ ਕਰ ਸਕਦਾ ਉਹਦਾ, ਉੱਠ ਕੇ ਸਵੇਰੇ ਸ਼ਾਮ ਦੁਪਹਿਰੇ ਧੰਨਵਾਦ ਹੀ ਕਰਦਿਆ ਕਰ ਉਹਦਾ।
ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ।
ਮਹਾਰਾਜ ਜੀ ਕਹਿੰਦੇ ਸਾਰੇ ਸੁੱਖਾਂ ਦਾ ਦਾਤਾ ਕੌਣ? ਇੱਕ ਰਾਮ ਜੋ ਰਮਿਆ ਹੋਇਆ ਪਰਮੇਸ਼ਰ, ਦੂਸਰਾ ਤਾਂ ਨਹੀਂ ਕੋਈ ਹੈ। ਕਹਿੰਦਾ ਮੈਨੂੰ ਫਲਾਨੇ ਬੰਦੇ ਨੇ ਸੁੱਖ ਦਿੱਤਾ, ਉਹਦੇ ਵਿੱਚ ਕੌਣ ਬੈਠਾ? ਉਹਦੇ ਵਿੱਚ ਵੀ ਤਾਂ ਵਾਹਿਗੁਰੂ ਬਹਿ ਕੇ ਹੀ ਸੁੱਖ ਦਿੰਦਾ ਤੈਨੂੰ। ਜਿਹੜੀ ਚੀਜ਼ ਵਿੱਚ ਕੋਈ ਰਸ ਹੈ ਉਹ ਵੀ ਤਾਂ ਵਾਹਿਗੁਰੂ ਦਾ ਹੀ ਹੈ।
ਕਹੋ ਨਾਨਕ ਸੁਣ ਰੇ ਮਨਾ, ਤੇ ਸਿਮਰਤ ਗਤ ਹੋਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਥਨ ਕਰਦੇ, ਮੇਰਿਆ ਮਨਾ ਸੁਣ, ਉਸ ਅਕਾਲ ਪੁਰਖ ਦਾ ਸਿਮਰਨ ਕਰਕੇ ਗਤ ਹੋਣੀ, ਤੇਰੀ ਕਲਿਆਣ ਹੋਣੀ ਹੈ। ਇਸ ਕਰਕੇ ਤੂੰ ਉਸ ਅਕਾਲ ਪੁਰਖ ਦਾ ਸਿਮਰਨ ਕਰਿਆ ਕਰ ਭਾਈ, ਬੰਦਗੀ ਕਰਿਆ ਕਰ, ਕਿਉਂਕਿ ਉਹਨੂੰ ਗਤ ਹੁੰਦੀ ਮੁਕਤੀ ਦੀ ਪ੍ਰਾਪਤੀ ਤੈਨੂੰ ਵਾਹਿਗੁਰੂ ਨੂੰ ਯਾਦ ਕਰਕੇ ਹੋਣੀ ਹੈ। ਮੁਕਤੀ ਵੀ ਚਾਹੀਦੀ ਹੈ, ਬੰਧਨ ਵੀ ਪਏ ਹੋਏ ਨੇ ਤੈਨੂੰ ਪਦਾਰਥਾਂ ਦੇ।
ਜਿਹ ਸਿਮਰਤ ਗਤ ਪਾਈ ਹੈ, ਤੇ ਭਜ ਰੇ ਤੈ ਮੀਤ।
ਤੇ ਸਿਮਰਤ ਗਤ ਹੋਏ, ਜੇ ਸਿਮਰਤ ਗਤ ਪਾਈ ਹੈ, ਕਹਿੰਦੇ ਫਿਰ ਜਿਹਦੀ ਸਿਮਰਨ ਕਰਨੇ ਕਰਕੇ ਗਤ ਮੁਕਤੀ ਦੀ ਪ੍ਰਾਪਤੀ ਹੋਣੀ ਹੈ ਭਾਈ, ਉਹਦਾ ਭਜਨ ਕਰ, ਵਾਹਿਗੁਰੂ ਵਾਹਿਗੁਰੂ ਰਾਤ ਦਿਨ ਜਪਿਆ ਕਰ।
ਕਉ ਨਾਨਕ ਸੁਣ ਰੇ ਮਨਾ, ਔਧ ਕਟਤ ਹੈ ਨੀਤ।
ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਆ, ਇਹ ਕਲਯੁਗੀ ਜੀਵੋ ਧਿਆਨ ਦਿਓ, ਉਹ ਭਾਈ ਉਮਰ ਘਟਦੀ ਜਾਂਦੀ ਹੈ। ਔਧ ਘਟਤ ਹੈ ਨੀਤ, ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਗਿਆ ਪਾਣੀ। ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ ਝੂਠਾ ਲਾਲ ਚਲਾਕ ਹੈ, ਨਹਿ ਮਰਨ ਪਛਾਨਾ।
ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ।
ਸੋ ਇਸ ਪ੍ਰਕਾਰ ਫਰਮਾਉਂਦੇ, ਸੁਗੜ ਤੇ ਸਿਆਣੇ ਸੱਜਣੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਰੀਰ ਪੰਜਾਂ ਤੱਤਾਂ ਦਾ ਬਣਾਇਆ ਹੋਇਆ।
ਜੇ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ।
ਜਿਨ੍ਹਾਂ ਤੱਤਾਂ ਤੋਂ ਸਰੀਰ ਬਣਿਆ, ਅਖੀਰ ਜਦੋਂ ਮਰਨਾ ਹੈ, ਉਹਨਾਂ ਤੱਤਾਂ ਦੇ ਵਿੱਚ ਪਵਣ ਹੈ ਮਾਹੇ, ਪਵਣ ਸਮਾਇਆ, ਜੋਤੀ ਮਾਹੇ, ਜੋਤ ਰਲ ਜਾਇਆ, ਮਾਟੀ ਮਾਟੀ ਹੋਈ, ਏਕ ਰੋਗ ਨਹਾਰੇ ਕੀ ਕਵਨ ਤੇ। ਫਿਰ ਜੋਤ ਦੇ ਚ ਜੋਤ ਰਲ ਜਾਣੀ ਹੈ, ਮਿੱਟੀ 'ਚ ਮਿੱਟੀ ਮਿਲ ਜਾਣੀ ਹੈ, ਪਾਣੀ 'ਚ ਪਾਣੀ ਮਿਲ ਜਾਣਾ, ਸਾਰੇ ਤੱਤਾਂ 'ਚ ਤੱਤ ਰਲ ਜਾਣੇ ਨੇ, ਅਤੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਚਲੇ ਜਾਣਾ ਸਰੀਰ ਨੇ। ਇਹ ਜਿੰਨੇ ਵੀ ਸਰੀਰ ਬਣਾਏ, ਪੰਜਾਂ ਤੱਤਾਂ ਦੇ ਪੁਤਲੇ ਬਣਾਏ ਹੋਏ ਨੇ, ਇਹਨਾਂ ਦੇ ਵਿੱਚ ਕੀ ਹੈ? ਇਹ ਕਿਉਂ ਤੁਰੇ ਫਿਰਦੇ ਨੇ ਜੀ? ਮਿੱਟੀ ਦੇ ਜੇ ਬਣੇ ਹੋਏ ਪੰਜਾਂ ਤੱਤਾਂ ਦੇ।
ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ।
ਇਹ ਆਦਿ ਯੁੱਗਾਂ ਤੋਂ ਲੈ ਕੇ, ਆਦਿ ਯੁਗਾ ਸ਼ੁਰੂ ਤੋਂ ਲੈ ਕੇ ਜਦੇ ਸੰਸਾਰ ਬਣਿਆ, ਸੰਤ ਮਹਾਤਮਾ, ਬ੍ਰਹਮ ਗਿਆਨੀ, ਗੁਰੂ ਪਿਆਰੇ, ਗੁਰੂ ਸਾਹਿਬ ਕਿਰਪਾ ਕਰਕੇ ਦੱਸੀ ਜਾਂਦੇ, ਪੁਕਾਰ ਪੁਕਾਰ ਕੇ, ਉੱਚੀ ਉੱਚੀ ਪੁਕਾਰ ਕੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਪੁੱਛੀਆਂ। ਮਹਾਰਾਜ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ, ਜਿਹੜੇ ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ, ਉਹ ਹਰੇਕ ਸਰੀਰ ਦੇ ਚੋਂ ਆਪ ਬੈਠਾ, ਅੰਦਰ ਜੋਤ ਸਮਾਈ ਹੋਈ ਹੈ, ਅਤੇ ਉਹ ਜੋਤ ਨੂੰ ਦੇਖਣਾ, ਉਹ ਜੋਤ ਨੂੰ ਮਿਲਣਾ। ਆਪਾਂ ਸਰੀਰ ਦੀ ਪਰਵਰਿਸ਼ਤਾ ਕਰਦੇ ਰਹਿੰਦੇ ਹਾਂ, ਪਰ ਕਦੇ ਜੋਤ ਵੱਲ ਧਿਆਨ ਨਹੀਂ ਦਿੱਤਾ। ਜਦੋਂ ਜੋਤੀ ਦੇ ਨਾਲ ਜੋਤ ਮਿਲੀ, ਤਾਂ ਆਪਣੀ ਕਲਿਆਣ ਹੋਣੀ ਜੀਵਨ ਦੀ। ਮਹਾਰਾਜ ਜੋਤ ਕਿਵੇਂ ਮਿਲੇ ਸਾਨੂੰ?
ਕਹੋ ਨਾਨਕ ਤੇ ਭਜ ਮਨਾ, ਭਾਵ ਨਿਧ ਉੱਤਰ ਹੈ ਪਾਰ।
ਭਾਵ ਨਿਧ ਜਿਹੜਾ ਸੰਸਾਰ ਹੈ, ਔਖਾ ਤਰਨ ਵਾਲਾ, ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ, ਉਹਦਾ ਭਜਨ ਕਰਿਆ ਕਰ, ਫਿਰ ਤੂੰ ਸੰਸਾਰ ਸਾਗਰ 'ਚੋਂ ਪਾਰ ਹੋ ਜਾਏਗਾ। ਗ੍ਰਿਸਤ ਦੇ ਕਾਰਜ ਵੀ ਕਰਿਆ ਕਰ, ਆਪਣੇ ਕੰਮ ਕਾਰ ਕਰਕੇ ਦਸਵੰਧ ਵੀ ਕੱਢਿਆ ਕਰ, ਇਹਦੇ ਨਾਲ ਨਾਲ ਬੰਦਗੀ ਵੀ ਕਰਿਆ ਕਰ, ਹਿਰਦੇ 'ਚ ਵਾਹਿਗੁਰੂ ਕਰੀ ਜਾਇਆ ਕਰ, ਕੰਮ ਕਰਦਿਆਂ, ਬੈਠਦਿਆਂ, ਉੱਠਦਿਆਂ, ਸੁੱਤਿਆਂ, ਜਾਗਦਿਆਂ, ਹਰ ਵਕਤ ਵਾਹਿਗੁਰੂ ਕਰੀ ਜਾ, ਨਾਲ ਆਪਣਾ ਸਿਮਰਨ ਵੀ ਕਰੀ ਜਾ, ਕੰਮ ਕਾਰ ਵੀ ਕਰੀ ਜਾ, ਧਿਆਨ ਇੱਧਰ ਲਾ ਕੇ ਰੱਖ ਪਰਮਾਤਮਾ ਵੱਲ, ਨਾਲ ਇਹਦਾ ਧੰਨਵਾਦ ਵੀ ਕਰੀ ਜਾ। ਤੇਰਾ ਦਿੱਤਾ ਖਾਵਣਾ ਤੂੰ ਦਾਤਾ, ਦਾਤਾਰ ਤੇਰਾ ਦਿੱਤਾ ਖਾਵਣਾ, ਤੂੰ ਹੀ ਦੇਣ ਵਾਲਾ ਸੱਚੇ ਪਾਤਸ਼ਾਹ, ਸਾਰੀਆਂ ਤੇਰੀਆਂ ਦਾਤਾਂ ਨੇ।
ਸੁੱਖ ਦੁੱਖ ਜਿਹੇ ਪਰ ਸਹਿ ਨਹੀਂ, ਲੋਭ ਮੋਹ ਅਭਿਮਾਨ।
ਮਹਾਰਾਜ ਕਹਿੰਦੇ ਜਿਹਨੂੰ ਸੁੱਖ ਅਤੇ ਦੁੱਖ ਸਪਰਸ਼ ਹੀ ਨਹੀਂ ਕਰਦੇ, ਛੋਹਦੇ ਤੱਕ ਨਹੀਂ, ਲੋਭ ਨਹੀਂ, ਜਿਹਦੇ ਮਨ ਦੇ ਵਿੱਚ ਮੋਹ ਨਹੀਂ, ਜਿਹਦੇ ਮਨ ਦੇ ਵਿੱਚ ਅਭ ਹਿਰਦੇ ਦਾ ਮਾਣ ਨਹੀਂ, ਹੰਕਾਰ ਨਹੀਂ, ਜਿਹੜੇ ਬੰਦੇ ਦੇ ਹਿਰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਸੁੱਖ ਸੁਨੇਵਾ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ, ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ। ਸਤਿਗੁਰੂ ਮਹਾਰਾਜ ਕਹਿੰਦੇ ਮੇਰਿਆ ਮਨਾ ਸੁਣਨਾ ਕਰ, ਹੇ ਜੀਵ ਸੁਣਨਾ ਕਰ, ਉਹ ਭਗਵਾਨ ਦੀ ਮੂਰਤੀ ਹੁੰਦਾ ਬੰਦਾ, ਉਹ ਬੰਦਾ ਭਗਵਾਨ ਸਰੂਪ ਹੀ ਹੁੰਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਇਸ ਕਰਕੇ ਤੈਨੂੰ ਸਮਝਾਉਂਦੇ ਹਾਂ ਭਾਈ ਕਿ ਜਿਹੜਾ ਭਗਵਾਨ ਦਾ ਰੂਪ ਹੈ ਉਹ ਬੰਦਾ ਜਿਹਦੇ ਮਨ ਦੇ ਅੰਦਰ ਨਾ ਸੁੱਖ ਦੀ ਗੱਲ, ਨਾ ਕੋਈ ਦੁੱਖ ਦੀ ਗੱਲ, ਨਾ ਕੋਈ ਲੋਭ ਹੈ, ਨਾ ਮੋਹ ਹੈ, ਨਾ ਅਭਿਮਾਨ ਹੈ, ਕਾਮ ਕ੍ਰੋਧ ਸਾਰੀਆਂ ਚੀਜ਼ਾਂ ਉਹਦੇ ਅੰਦਰ ਹੈ ਹੀ ਨਹੀਂ। ਦਸਵੇਂ ਪਾਤਸ਼ਾਹ ਮਹਾਰਾਜ ਨੇ ਬੜਾ ਸੋਹਣਾ ਬਚਨ ਫਰਮਾਇਆ ਕਿ ਜਿਹੜੇ ਜੀਵ ਦੇ ਅੰਦਰ ਸਾਰੀਆਂ ਚੀਜ਼ਾਂ ਰੇ ਮਨ ਐਸੋ ਕਰ ਸੁਨਿਆਸਾ ਬਨ ਸੇ ਸੋਧਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਦਕਿ ਜਟਾ ਜੋਗ ਮੱਜਨ ਨੇਮ ਕੇ ਨਖਲ ਮਿਟਾਓ, ਗਿਆਨ ਗੁਰੂ ਆਤਮ ਉਪਦੇਸੋ ਨਾਮ ਭੂਤ ਲਗਾਓ, ਅਲਪਹਾਰ ਸੁਲਪਸੀ ਨਿੰਦਰਾ ਦਇਆ ਸ਼ਮਾ ਪੰਪ੍ਰੀਤ ਸੀਲ ਸੰਤੋਖ ਸਤਨ ਵਹਿਬੋ ਹਵੈਬੋ ਤ੍ਰਿਗੁਣਾਤੀਤ ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨ ਸਿਉਂ ਲਾਵੇ, ਤਬ ਹੀ ਆਤਮ ਤੱਕ ਕੋ ਦਰਸੇ ਪਰਮ ਪੁਰਖ ਕਹਿ ਪਾਵੇ। ਉਹ ਪਰਮੇਸ਼ਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਜਿਹੜਾ ਰੱਬ ਦਾ ਪਿਆਰਾ ਬਣ ਜਾਂਦਾ ਉਹਦੇ ਅੰਦਰ ਵੀ ਫਿਰ ਕੁਛ ਨਹੀਂ ਹੈ, ਉਹ ਵੀ ਅੰਦਰੋਂ ਬਿਲਕੁਲ ਸ਼ੁੱਧ ਸਰੂਪ ਹੈ, ਪਰਮਾਤਮਾ ਦਾ ਰੂਪ ਹੈ। ਪਰਮਾਤਮਾ ਦਾ ਰੂਪ ਬ੍ਰਹਮ ਗਿਆਨੀ ਨੂੰ ਜਾਣ ਕੇ ਇਹ ਵਾਹਿਗੁਰੂ ਆਪ ਹੈ ਨਮਸਕਾਰ ਕਰ, ਬ੍ਰਹਮ ਗਿਆਨੀ ਨੂੰ ਪਰਮਾਤਮਾ ਰੂਪ ਜਾਣ ਕੇ ਨਮਸਕਾਰ ਕਰ। ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ। ਉਹ ਜਿਹੜੀ ਭਗਵਾਨ ਮੂਰਤੀ ਸਰੂਪ ਬੰਦਾ ਹੈ, ਨਾ ਤਾਂ ਉਹਦੇ ਮਨ 'ਚ ਆਪਣੀ ਉਸਤਤ, ਨਾ ਦੂਜੇ ਦੀ ਉਸਤਤ, ਸਿਰਫ ਇਹਨਾਂ ਗੱਲਾਂ 'ਚ ਬਾਹਰ ਹੀ ਹੋ ਜਾਂਦਾ, ਨਾ ਕਿਸੇ ਦੀ ਨਿੰਦਿਆ, ਨਾ ਚੁਗਲੀ, ਨਾ ਨਿੰਦਿਆ ਸੁਣਦਾ। ਇਹ ਕੰਚਨ ਹੁੰਦਾ ਲੋਹ, ਜਿਹੜਾ ਸੋਨਾ ਅਤੇ ਲੋਹਾ ਇੱਕੋ ਹੀ ਸਮਾਨ ਹੈ। ਨੌਵੇਂ ਪਾਤਸ਼ਾਹ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਅਨੁਸਾਰਾ ਜੀ। ਸਤਿਗੁਰੂ ਮਹਾਰਾਜ ਨੇ ਜਿਵੇਂ ਫਰਮਾਇਆ ਸੋਲਠ ਰਾਗ ਦੇ ਵਿੱਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਰਹਾਓ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆਗਿਆ ਜਗ ਤੇ ਰਹਿ ਨਿਰਾਸਾ, ਕਾਮ ਕਰੋ ਜੇ ਪਰਸੈ ਨਾਹਮ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਨ। ਸੋ ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਇਹ ਸੁਣੋ, ਇਹ ਮੇਰਿਆ ਮਨਾ ਸੁਣ, ਅਥਵਾ ਇਹ ਜੀਵ ਸੁਣ ਨਾ ਕਰ। ਉਹ ਜਿਹੜਾ ਜੀਵ ਹੈ ਨਾ ਉਹ ਬੰਧਨ ਮੁਕਤ ਹੈ, ਉਹ ਗੁਰੂ ਪਿਆਰ ਹੈ। ਮਹਾਰਾਜ ਜੀ ਹੋਰ ਉਹਦੇ ਕੀ ਗੁਣ ਹਨ ਜੀ? ਹਰਖ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ। ਮਹਾਰਾਜ ਕਹਿੰਦੇ ਉਹ ਗੁਰੂ ਪਿਆਰੇ ਨੂੰ ਦੇਖ ਪਾਈ, ਨਾ ਤਾਂ ਆਏ ਪਦਾਰਥ ਦੀ ਖੁਸ਼ੀ, ਨਾ ਗਏ ਪਦਾਰਥ ਦਾ ਸੋਗ ਹੁੰਦਾ। ਉਦੋਂ ਕੋਈ ਬੈਰੀ ਨਹੀਂ, ਕੋਈ ਮਿੱਤਰ ਨਹੀਂ, ਸਾਰੇ ਇੱਕ ਸਮਾਨ ਹੈ, ਸਾਰੇ ਹੀ ਇੱਕ ਸਮਾਨ ਹੈ। 84 ਲੱਖ ਜੂਨ ਹੈ, ਦੇਵੀ ਦੇਵਤੇ ਆ, ਤਾਰੇ ਚੰਦਰਮਾ, ਉਹ ਇਹ ਨਹੀਂ ਦੇਖਦਾ, ਉਹਨੂੰ ਇਹ ਬੈਰ ਭਾਵ ਹੀ ਮਿਟ ਜਾਂਦਾ। ਉਹ ਕਹਿੰਦਾ ਸਾਰੇ ਇੱਕ ਜੋਤ ਬਿਰਾਜਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਮੇਰਿਆ ਮਨਾ ਸੁਣ, ਉਹ ਬੰਦੇ ਨੂੰ ਤੂੰ ਜਾਣ ਬੰਧਨ ਮੁਕਤ ਹੈ, ਉਹਦੇ ਨਾਲ ਮਿਲ ਜਾ, ਤੂੰ ਵੀ ਮੁਕਤ ਹੋ ਜਾਏਗਾ ਭਾਈ। ਜਿਹਦੇ ਕੋਲ ਬੈਠੇਗਾ ਉਹਦੀਆਂ ਦੇਖ ਗੁਰਮੁਖ ਦੇ ਲੱਛਣ ਕਿੰਨੇ ਸੋਹਣੇ ਨੇ, ਜਿਹੜੀ ਇਹੋ ਜਿਹੀ ਬਿਰਤੀ ਹੁੰਦੀ ਹੈ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਤਿਆਨ। ਉਹ ਕਿਸੇ ਨੂੰ ਡਰ ਨਹੀਂ ਦਿੰਦਾ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਤਿਆਨ, ਨਾ ਹੀ ਉਹ ਕਿਸੇ ਦਾ ਡਰ ਮੰਨਦਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਲੱਗੇ ਆ, ਮਹਾਰਾਜ ਨੇ ਉਦੋਂ ਇਹ ਬਚਨ ਕਹੇ ਸੀਗੇ ਭੈ ਕਾਹੂ ਕਉ ਦੇਤ ਨਹਿ। ਕਹਿੰਦੇ ਹੁਣ ਵੀ ਡਰ ਜਾਓ, ਹੁਣ ਵੀ ਤੁਹਾਨੂੰ ਸ਼ਹੀਦ ਕਰ ਦਿਆਂਗੇ, ਹੁਣ ਵੀ ਮੰਨ ਜਾਓ, ਹੁਣ ਵੀ ਤੁਰਕ ਬਣ ਜਾਓ। ਮਹਾਰਾਜ ਕਹਿੰਦੇ ਨਾ ਡਰੀਏ ਨਾ ਡਰਾਈਏ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਬ੍ਰਹਮ ਗਿਆਨੀ ਦੀ ਅਵਸਥਾ, ਸੱਚੇ ਪਾਤਸ਼ਾਹ ਤੁਹਾਡੀ ਆਪਣੀ ਅਵਸਥਾ ਹੈ। ਜਿਵੇਂ ਪੰਜਵੇਂ ਪਾਤਸ਼ਾਹ ਨੇ ਬ੍ਰਹਮ ਗਿਆਨੀ ਦੀ ਅਵਸਥਾ ਲਿਖੀ ਆ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ, ਇਸ ਪ੍ਰਕਾਰ ਇਹ ਅਵਸਥਾ ਉਹੀ ਕਥਨ ਕਰ ਰਹੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ। ਉਹ ਵੀ ਤੱਤੀਆਂ ਤਵੀਆਂ ਤੇ ਬਹਿ ਕੇ ਉਹਨੇ ਭਾਣਾ ਮੰਨ ਕੇ ਦਿਖਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸੀਸ ਦੇਣ ਲੱਗਿਆਂ ਵੀ ਕਹਿਤਾ ਅਸੀਂ ਨਹੀਂ ਨਰੰਗਿਆ ਤੇਰਾ ਡਰ ਮੰਨਣਾ, ਨਾ ਅਸੀਂ ਤੈਨੂੰ ਡਰਦੇ, ਅਸੀਂ ਤਾਂ ਕਰਤਾਰ ਤੋਂ ਡਰਦੇ ਹਾਂ, ਤੂੰ ਵੀ ਡਰ ਕਰਤਾਰ ਤੋਂ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਹੇ ਮੇਰਾ ਮਨਾ ਸੁਣ, ਹੇ ਜੀਵ ਸੁਣ, ਉਹ ਪੁਰਸ਼ ਗਿਆਨੀ ਹੈ, ਬ੍ਰਹਮ ਗਿਆਨੀ ਉਹ ਹੈ ਅਸਲੀ, ਜਿਹਦੇ ਮਨ 'ਚ ਨਾ ਡਰਨਾ ਨਾ ਡਰਾਉਣਾ, ਨਾ ਉਸਤਤ ਨਾ ਨਿੰਦਿਆ, ਨਾ ਉਹਦੇ ਮਨ 'ਚ ਹਰਖ ਨਾ ਸੋਗ, ਨਾ ਬੈਰੀ ਨਾ ਮਿੱਤਰ, ਨਾ ਸੁੱਖ ਨਾ ਦੁੱਖ, ਨਾ ਲੋਭ ਨਾ ਅਭਿਮਾਨ, ਉਹ ਭਗਵਾਨ ਦੀ ਮੂਰਤੀ ਜਾਣ, ਉਹ ਰੱਬ ਦੇ ਪਿਆਰੇ ਨੇ, ਰੱਬ ਜਿਉਂਦੇ ਜੀ ਤੈਨੂੰ ਮਿਲ ਗਿਆ, ਤੈਨੂੰ ਪਛਾਣ ਨਾ ਆਈ। ਕਹਿੰਦੇ ਰੱਬ ਕਿਸੇ ਰੂਪ 'ਚ ਮਿਲਦਾ ਤਾਂ ਬ੍ਰਹਮ ਗਿਆਨ ਦੇ ਰੂਪ 'ਚ ਮਿਲਦਾ ਜੀਵ ਨੂੰ। ਫਿਰ ਦੇਖ ਉਹਦੇ ਲੱਛਣ, ਜੇ ਵਿਖਿਆ ਸਗਲੀ ਤਜੇ ਲਿਓ ਭੇਖ ਬੈਰਾਗ, ਜਿਹਨੇ ਸਾਰੀ ਵਿਖਿਆ ਮਾਇਆ ਹੀ ਛੱਡ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬੇ ਬਕਾਲੇ ਤੋਂ ਸਾਰਾ ਕੁਝ ਲੁੱਟ ਕੇ ਲੈ ਗਏ। ਧੀਰ ਮੱਲ ਹੋਣੀ ਸ਼ੀਹੇ ਮਸੰਦ ਨੇ ਗੋਲੀ ਚਲਾਈ ਸੀ ਜਦ, ਫਿਰ ਮੱਖਣ ਸ਼ਾਹ ਸਾਰਾ ਕੁਛ ਮੋੜ ਲਿਆ। ਕਹਿੰਦੇ ਮੱਖਣ ਸ਼ਾਹ ਆਪਾਂ ਇਹ ਕੀ ਕਰਨਾ ਹੈ, ਇਹ ਗੰਦਗੀ ਕੀ ਕਰਨੀ ਹੈ, ਜਾਂ ਮੋੜਿਆ ਸਾਰੀਆਂ ਚੀਜ਼ਾਂ। ਸੋ ਇਸ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ ਸੀ ਉਦੋਂ, ਪਰ ਉਹ ਵੀ ਮੋੜ ਦਿੱਤਾ ਸਰੂਪ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀ ਅਵਸਥਾ ਬਣਾ ਕੇ ਦਿਖਾਈ ਹੈ। ਜੇ ਵਿਖਿਆ ਸਗਲੀ ਤਜੀ, ਜਿਹਨੇ ਵਿਖਿਆ ਮਾਇਆ ਜ਼ਹਿਰ ਸਾਰੇ ਵਿਸ਼ੇ ਵਿਕਾਰ ਛੱਡ ਦਿੱਤੇ ਆ, ਇੱਕ ਬਰਾਗੀ ਭੇਖ ਲੈ ਲਿਆ ਸੱਚਮੁੱਚ ਸਰੀਰ ਦਾ। ਇੱਕ ਤਾਂ ਉਹਦਾ ਬਰਾਗੀ ਭੇਖ ਕੱਪੜਿਆਂ ਵਾਲਾ, ਕੱਪੜਿਆਂ ਵਾਲਾ ਬਰਾਗੀ ਤਾਂ ਕਦੇ ਡੋਲ ਵੀ ਸਕਦਾ, ਪਰ ਜਿਹਨੇ ਆਪਣੇ ਮਨ ਦੇ ਅੰਦਰ ਹੀ ਬਰਾਗ ਧਾਰਨ ਕਰ ਲਿਆ ਉਹ ਕਦੇ ਡੋਲ ਨਹੀਂ ਸਕਦਾ। ਭਾਈ ਮਤੀ ਦਾਸ ਨੇ ਸੀਸ 'ਤੇ ਆਰਾ ਚਲਵਾ ਲਿਆ, ਸਾਹ ਸੰਗਤ ਡੋਲੇ ਨਹੀਂ ਹਨ, ਬਰਾਗ ਦਾ ਭੇਖ ਆ ਉਹਨਾਂ ਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਰਾਗ ਦਾ ਭੇਖ ਹੈ। ਧੰਨ ਭਾਈ ਦਿਆਲਾ ਜੀ, ਧੰਨ ਭਾਈ ਮਤੀ ਦਾਸ ਜੀ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਉਹ ਬੰਦੇ ਦੇ ਮੱਥੇ ਦੇ ਬਹੁਤ ਵੱਡੇ ਭਾਗ ਨੇ, ਜਿਨ੍ਹਾਂ ਨੂੰ ਐਸੇ ਸਤਿਗੁਰ ਸੱਚੇ ਪਾਤਸ਼ਾਹ ਮਿਲੇ ਨੇ, ਜਿਨ੍ਹਾਂ ਨੂੰ ਇਹੋ ਜਿਹੇ ਬ੍ਰਹਮ ਗਿਆਨੀ ਮਿਲੇ ਨੇ, ਜਿਨ੍ਹਾਂ ਦੀ ਗੁਰਮੁਖਾਂ ਦੀ ਇਹੋ ਜਿਹੀ ਅਵਸਥਾ ਬਣੀ ਹੈ, ਉਹਨਾਂ ਦੇ ਮੱਥੇ ਦੇ ਬਹੁਤ ਵੱਡੇ ਭਾਗ ਨੇ। ਅੰਤਰੀ ਬਰਾਗ ਨੂੰ ਧਾਰਨ ਕਰਨ ਵਾਲਾ ਬਰਾਗੀ ਆ, ਉਹਦੇ ਚੰਗੇ ਭਾਗ ਹਨ। ਜਿਹੇ ਮਾਇਆ ਮਮਤਾ ਤਜੇ ਸਭ ਤੇ ਭਇਓ ਉਦਾਸ। ਫਿਰ ਜਿਹੜੇ ਜੀਵ ਨੇ ਮਾਇਆ ਦੀ ਮਮਤਾ ਜਾਂ ਮਾਇਆ ਦੀ ਤ੍ਰਿਸ਼ਨਾ ਹੰਗ ਤਾਂ ਮਮਤਾ ਤਿਆਗੀ ਆ, ਸਾਰੇ ਸੰਸਾਰ ਤੋਂ ਨਿਰਲੇਪ ਹੋ ਗਿਆ ਹੈ। ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ, ਹੇ ਮੇਰਿਆ ਮਨਾ ਸੁਣਨਾ ਕਰ, ਹੇ ਜੀਵ ਸੁਣਨਾ ਕਰ, ਆਪੋ ਆਪਣੇ ਮਨ ਨੂੰ ਸਮਝਾਓ ਤੇ ਘਟ, ਉਹ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੈ, ਜਿਹਨੇ ਇਹ ਸਾਰੀ ਮਾਇਆ ਮਮਤਾ, ਮਾਇਆ ਮਮਤਾ ਕੀ ਹੈ ਜਿਹੜੀ ਪਿੱਛੇ ਦੱਸਿਆ ਹੈ, ਸਾਰੀ ਸੁੱਖ ਦੁੱਖ ਆਦਿਕ ਮੋਹ ਅਭਿਮਾਨ ਉਸਤਤ ਦਿੰਦਿਆ ਕੰਚਨ ਲੋ ਸਮਾਨ, ਇਹ ਸਾਰੀ ਮਾਇਆ ਦਾ ਹੀ ਤਿਆਗ ਕੀਤਾ। ਹਰਖ ਸੋਗ ਵੀ ਮਾਇਆ 'ਚ ਹੀ ਹੈ, ਬੈਰੀ ਮੀਤ ਵੀ ਮਾਇਆ 'ਚ ਹੀ ਹੈ, ਸੋ ਡਰ ਮੰਨਣਾ ਜਾਂ ਨਾ ਮੰਨਣਾ ਵੀ ਮਾਇਆ ਵਿੱਚ ਹੀ ਹੈ। ਜੇ ਪ੍ਰਾਣੀ ਹੋ ਮੈਂ ਤਜੇ ਕਰਤਾ ਰਾਮ ਪਛਾਣ। ਫਿਰ ਜਿਹੜੇ ਜੀਵ ਨੇ ਮਾਇਆ ਦੀ ਮਮਤਾ ਜਾਂ ਮਾਇਆ ਦੀ ਤ੍ਰਿਸ਼ਨਾ ਤੇ ਹੰਗਤਾ ਮਮਤਾ ਤਿਆਗੀ ਤੇ ਸੰਸਾਰ ਤੋਂ ਨਿਰਲੇਪ ਹੋ ਗਿਆ ਤੇ ਕਰਤੇ ਪਰਮੇਸ਼ਰ ਨੂੰ ਉਹਨਾਂ ਨੇ ਰਾਮ ਪਰਮੇਸ਼ਰ ਜਾਣਿਆ, ਸੋ ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ। ਸੋ ਜਿਹੜੇ ਪ੍ਰਾਣੀ ਨੇ ਹਉਮੈ ਛੱਡ ਦਿੱਤੀ ਮਨ ਦੇ ਅੰਦਰੋਂ ਤੇ ਇੱਕ ਰਾਮ ਨੂੰ ਹੀ ਕਰਤਾ ਜਾਣਿਆ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਇਹ ਜੀਵ ਆਪਣੇ ਆਪ ਨੂੰ ਕਰਤਾ ਮੰਨੀ ਵਿੱਚ, ਤਾਂਹੀਓ ਫਿਰ ਹਉਮੈ ਕਰਦਾ ਨਾ। ਜਦੋਂ ਆਪਣੇ ਆਪ ਨੂੰ ਮੰਨੀਏ ਕਿ ਮੈਂ ਕਰਤਾ ਨਹੀਂ, ਮੈਂ ਤਾਂ ਉਹਦਾ ਜੀਵ ਬਣਾਇਆ ਹੋਇਆ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਜਿਹੜਾ ਜੀਵ ਹੈ ਨਾ, ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ। ਸਤਿਗੁਰੂ ਮਹਾਰਾਜ ਕਥਨ ਕਰਦੇ, ਮਨ ਤੂੰ ਇਹ ਸੱਚ ਜਾਣ ਕਿ ਉਹ ਪੁਰਸ਼ ਜਿਹੜਾ ਨਾ ਉਹ ਜੀਵਨ ਮੁਕਤ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਉਹਦੇ 'ਤੇ ਕਿਰਪਾ ਹੋ ਗਈ ਅਕਾਲ ਪੁਰਖ ਦੀ, ਕਿਉਂਕਿ ਜਿਹੜੇ ਜੀਵ ਨੇ ਮਾਇਆ ਅਤੇ ਮਾਇਆ ਦੀ ਹੰਗਤਾ ਮਮਤਾ ਤਿਆਗੀ ਆ ਅਤੇ ਕਰਤੇ ਅਤੇ ਵਿਆਪਕ ਰਾਮ ਪਰਮੇਸ਼ਰ ਨੂੰ ਪਛਾਣ ਲਿਆ ਜੀ ਨੇ। ਭੈ ਨਾਸਨ ਦੁਰ ਮਤ ਹਰਨ ਕਲ ਮੈਂ ਹਰ ਕੋ ਨਾਮ। ਮਹਾਰਾਜ ਜੀ ਸਾਡੇ ਅੰਦਰ ਬੜੀ ਖੋਟੀ ਮਤ ਹਮੇਸ਼ਾ ਬੜੀ ਰਹਿੰਦੀ ਹੈ, ਇਹਨੂੰ ਕਿਵੇਂ ਦੂਰ ਕਰੀਏ? ਮਹਾਰਾਜ ਕਹਿੰਦੇ ਕਲਯੁੱਗ ਦੇ ਪ੍ਰਭਾਵ ਕਰਕੇ ਹੈ, ਇਹ ਖੋਟੀ ਮਤ ਕਲਯੁੱਗ ਦੀ ਛੱਡੀ ਹੋਈ ਹੈ। ਕਲਯੁੱਗ ਦੇ ਵਿੱਚ ਫਿਰ ਹਰ ਕੋ ਨਾਮ ਹੈ ਇਹਨੂੰ ਕੱਟਣ ਵਾਲਾ, ਹਰੀ ਦਾ ਨਾਮ ਜਿਹੜਾ ਕਲਯੁੱਗ ਦੇ ਵਿੱਚ ਕੇਵਲ ਹਰੀ ਦਾ ਨਾਮ ਜਨਮ ਮਰਨ ਦੇ ਡਰ ਨੂੰ ਨਾਸਨ ਨਾਸ ਕਰਨ ਵਾਲਾ ਅਤੇ ਖੋਟੀ ਮਤ ਨੂੰ ਦੂਰ ਕਰਨ ਵਾਲਾ। ਭਾਈ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਨਿਸ ਦਿਨ ਰਾਤ ਦਿਨ ਜਿਹੜਾ ਵਾਹਿਗੁਰੂ ਦਾ ਭਜਨ ਕਰਦਾ, ਉਹਦੇ ਜਿੰਨੇ ਵੀ ਕੰਮ ਹੈ ਸਾਰੇ ਪਰਮਾਰਥਕ ਸੰਸਾਰਕ ਸਾਰੇ ਕੰਮ ਹੀ ਸਫਲੇ ਹੋ ਜਾਂਦੇ ਨੇ, ਲੋਕ ਅਤੇ ਪ੍ਰਲੋਕ ਸਮਰ ਜਾਂਦਾ, ਹਲਤ ਪਲਤ ਮੁੱਖ ਉਜਲ ਹੋਈ ਹੈ।
जय बा गुण गोबिंद भजहौ करन सुनहो हर नाम। ये महाराज जी सानू हुण तरीका भी दस दिओ नाम जपना किवें है। सतगुरु कहने देख भाई जेबा नाल कह वाहेगुरु एक ओंकार सतनाम करता पुरख निरभाउ निरवैर अकाल मूर्त अजूनी सह पंग गुर प्रसाद जप आस सच जुगा सच है पी सच नानक होसी पी सच गोबिंदे मुकंदे उदारे अपारे हरियंग करियंग नामे कामे। ये जेबा दे नाल गुण गोबिंद सुखमनी सहज गोबिंद गुण नाम। सुखमनी साहब पढ़ लै, जप जी साहब पढ़ लै, चौपी साहब का जाप साहब का पाठ कर लै, बाव नखरी पढ़ लै, तो इन्हें इन बाणियां लिख के दित्तियां। जेबा गुण गोबिंद भजो, पहला गोबिंद भजना है फिर वह कन्ना नाल सुनना है, बस गाविया सुनिया है मन रखिया पाओ। गुरु ग्रंथ साहब के आरंभ में महाराज ने कहा, हुण समाप्ति ते कह रहे हैं भाई कन्ना च नाम नूं सुनना है, ध्यान दे के नाम नूं सुनो। कहो नानक सुन रे मना पर है न जम कै ताम। सतगुरु महाराज सच्चे पातशाह फरमाउंदे हन ये मना तू सुन, फिर वो आदमी जमा दे घर भाव नरकां दे विच नहीं सिट्टे जांदे, नरकां नूं नहीं जांदे। तू भी परमेश्वर का नाम जप के नरकां तों बच। जो प्राणी ममता तजै लोभ मोह अहंकार। पिछे भी दस आए हुण भी दस दें, जिहड़ा प्राणी जिहड़ा जीव ममता छड्डदा माया दी ਅਤੇ ਲੋਭ ਛੱਡ ਦਿੰਦਾ ਜੋੜਨ ਦਾ, ਮੋਹ ਛੱਡਦਾ ਪਦਾਰਥਾਂ ਦਾ ਪਰਿਵਾਰ ਦਾ, ਹੰਕਾਰ ਛੱਡ ਦਿੰਦਾ ਸੋ ਵਿੱਦਿਆ ਦਾ, ਪੈਸੇ ਦਾ, ਭਰਾਵਾਂ ਦਾ, ਬਹੁਤ ਸਾਰੇ ਹੰਕਾਰ ਚਿੰਬੜੇ ਹੋਏ ਨੇ। ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਮਹਾਰਾਜ ਕਹਿੰਦੇ ਉਹਨੇ ਆਪ ਤਾਂ ਤਰਨਾ ਹੀ ਤਰਨਾ, ਹੋਰ ਜਿੰਨੇ ਵੀ ਜੀਵ ਨੇ ਜਿੰਨੀਆਂ ਕੁਲਾਂ ਨੇ ਇੱਕ ਹੀ ਕੁਲਾਂ ਤੱਕ ਉਤਾਰ ਲੈਂਦਾ, ਸੌ ਸੌ ਕੁਲਾਂ ਤੱਕ ਗੁਰਮੁਖਾਂ ਨੇ ਤਰ ਜਾਂਦੀਆਂ ਨੇ। ਜਿਉਂ ਸੁਪਨਾ ਯਾਰ ਪੇਖਣਾ ਐਸੇ ਜਗ ਕੋ ਜਾਨ। ਜਿਵੇਂ ਸੁਪਨਾ ਦੇਖਦੇ ਹਾਂ ਰਾਤ ਨੂੰ, ਅਤੇ ਪੇਖਣਾ ਮਦਾਰੀ ਦਾ ਤਮਾਸ਼ਾ ਦੇਖਦੇ ਹਾਂ, ਬਾਜ਼ੀਗਰ ਦਾ ਤਮਾਸ਼ਾ ਦੇਖਦੇ ਹਾਂ, ਇਉਂ ਸੰਸਾਰ ਨੂੰ ਜਾਣਨਾ ਕਰ। ਇਹ ਤਿੰਨ ਅਵਸਥਾ ਨੇ, ਇਹਦੇ 'ਚ ਤਮੋ ਰਜੋ ਸਤੋ। ਇਸ ਪ੍ਰਕਾਰ ਜਿਹੜਾ ਸੁਖੋਪਤ ਅਵਸਥਾ ਇਹਨੂੰ ਤਮੋ ਗੁਣ 'ਚ ਜਾ ਕੇ ਸੁਖੋਪਤ ਅਵਸਥਾ ਆਉਂਦੀ ਹੈ। ਜਿਹੜਾ ਆਪਾਂ ਸੁਪਨਾ ਲੈਂਦੇ ਹਾਂ ਰਜੋ ਗੁਣ ਹੈ, ਜਿਹੜਾ ਜਾਗਰਤ ਵਿੱਚ ਦੇਖਦੇ ਹਾਂ ਇਹ ਇਸ ਪ੍ਰਕਾਰ ਸਤੋ ਗੁਣ ਚ ਦੇਖਦੇ ਆ ਮਨ ਨੂੰ। ਇਹ ਤਿੰਨ ਹੀ ਅਵਸਥਾ ਨੇ ਮਾਇਆ ਦੇ ਵਿੱਚ ਹੀ। ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਮਹਾਰਾਜ ਕਹਿੰਦੇ ਜਿਹੜਾ ਸੁਪਨਾ ਦੇਖਣਾ, ਜਿਹੜਾ ਮਦਾਰੀ ਦਾ ਤਮਾਸ਼ਾ ਦੇਖਣਾ, ਜਿਹੜਾ ਸੰਸਾਰ ਦੇਖਣਾ, ਤਿੰਨੇ ਇੱਕੋ ਜਿਹੇ ਨੇ। ਜਿਹੜੀ ਜਾਗਰਤ ਅਵਸਥਾ ਚ ਦੇਖ ਰਿਹਾ, ਜਿਹੜੀ ਸੁਖੋਪਤ ਦੇਖੇਗਾ, ਜਿਹੜੀ ਸੁਪਨਾ ਦੇਖੇਗਾ, ਇਹ ਤਿੰਨੇ ਹੀ ਝੂਠੇ ਆ। ਜਿਵੇਂ ਉੱਠ ਕੇ ਕਹਿਣਾ ਸੁਖੋਪਤ ਵਿੱਚ ਅੱਜ ਮੈਂ ਕੋਈ ਸੁਪਨੇ ਦੇਖਿਆ ਹੀ ਨਹੀਂ। ਇੱਕ ਵਾਰੀ ਕਹਿੰਦਾ ਮੈਂ ਸੁਪਨੇ 'ਚ ਬਹੁਤ ਡਰ ਗਿਆ ਸੀ, ਉੱਠਿਆ ਤਾਂ ਮੜਿਆ ਸਰੀਰ ਠੀਕ ਹੋਇਆ, ਮੈਂ ਤਾਂ ਆਖਿਆ ਸੱਚਮੁੱਚੀ ਮਰ ਗਿਆ ਮੈਂ। ਉਹ ਵੀ ਝੂਠਾ ਹੀ ਸੀ। ਐਵੇਂ ਸੰਸਾਰ ਵੀ ਝੂਠਾ ਹੀ ਹੈ। ਜਦ ਤੂੰ ਮਰੇਗਾ, ਦੁਨੀਆਂ ਨੂੰ ਛੱਡ ਕੇ ਜਾਏਗਾ, ਇਹ ਸੁਪਨੇ ਬਾਤੀ ਲੱਗਣਾ। ਜਿਹੜੇ ਬੰਦੇ ਅੱਜ ਤੋਂ 50 ਸਾਲ ਪਹਿਲਾਂ ਸੀ, 100 ਸਾਲ ਪਹਿਲਾਂ ਸੀ, ਕੰਧਾਂ 'ਤੇ ਉਹਨਾਂ ਦੀਆਂ ਫੋਟੋਆਂ ਹੀ ਦੇਖਦੇ ਹਾਂ ਬਸ, ਇਹ ਵੀ ਤਾਂ ਸੁਪਨਾ ਹੀ ਹੈ। ਜਦੋਂ ਫੋਟੋਆਂ ਦਾ ਜ਼ਮਾਨਾ ਹੀ ਨਹੀਂ ਸੀ ਹੁੰਦਾ, ਉਹਨਾਂ ਦੀ ਅੱਜ ਫੋਟੋ ਵੀ ਨਹੀਂ ਹੈ ਆਪਣੇ ਕੋਲ। ਕਹਿੰਦੇ ਫਲਾਨਾ ਮੈਨੂੰ ਸੁਪਨਾ ਹੀ ਦੇਖਿਆ ਸੀ, ਸੁਪਨੇ ਮਾਤਰ ਹੀ ਹੋ ਗਿਆ। ਇਹਨ ਮੈਂ ਕਹਾਂ ਸੱਚੋ ਨਹੀਂ ਨਾਨਕ ਬਿਨ ਭਗਵਾਨ। ਬਿਨਾਂ ਪਰਮੇਸ਼ਰ ਤੋਂ ਕੋਈ ਇਹਨਾਂ 'ਚ ਸੱਚਾ ਨਹੀਂ। ਨਿਸ ਦਿਨ ਮਾਇਆ ਕਰਨੇ ਪ੍ਰਾਣੀ ਦੌਲਤ ਨੀਤ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਸਤਿਗੁਰੂ ਕਹਿੰਦੇ ਨਿਸ ਰਾਤ ਹੁੰਦੀ, ਦਿਨ ਹੁੰਦਾ, ਰਾਤ ਦਿਨ ਮਾਇਆ ਵਾਸਤੇ ਇਹਦਾ ਚਿੱਤ ਡੋਲਦਾ ਹੀ ਰਹਿੰਦਾ, ਰੋਜ਼ ਰੋਜ਼ ਨਿਤਾ ਪ੍ਰਤੀ ਮਾਇਆ ਵਾਸਤੇ। ਕਿਉਂਕਿ ਕਬੀਰ ਮਾਇਆ ਡੋਲਣੀ, ਇਹ ਚੰਚਲ ਹੈ, ਬੰਦੇ ਨੂੰ ਵੀ ਚੰਚਲ ਕਰ ਦਿੰਦੀ ਆ। ਇਹ ਕਦੇ ਆ ਜਾਂਦੀ ਹੈ, ਕਦੇ ਚਲੇ ਜਾਂਦੀ ਹੈ। ਆ ਜਾਂਦੀ ਬੜਾ ਖੁਸ਼ ਹੁੰਦਾ, ਫਿਰ ਪਤਾ ਨਹੀਂ ਲੱਗਦੀ ਚਲੀ ਵੀ ਜਾਂਦੀ, ਫਿਰ ਰੋਣ ਲੱਗ ਜਾਂਦਾ। ਮਹਾਰਾਜ ਕਹਿੰਦੇ ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਹਦੇ ਹਿਰਦੇ 'ਚ ਨਾਰਾਇਣ ਪਰਮੇਸ਼ਰ ਵਸੇ ਹੋਏ ਨੇ, ਜਿਹਦੇ ਵਿੱਚ ਨਾਰਾਇਣ ਅਵਿਦਿਆ ਰੂਪੀ ਰਾਤ ਨਹੀਂ ਹੈ, ਜਲ ਵਿੱਚ ਸੈਨ ਕਰਨੇ ਕਰਕੇ ਨਾਰਾਇਣ ਨਾਮ ਪਿਆ ਪਰਮੇਸ਼ਰ ਦਾ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈਨੀਤ। ਜਿਵੇਂ ਬਰਸਾਤ ਦੇ ਹੋਣ ਕਰਕੇ ਜਦੋਂ ਬੂੰਦਾਂ ਡਿੱਗਦੀਆਂ ਥੱਲੇ, ਉਹ ਡਿੱਗਣ ਸਾਰ ਹਵਾ ਦੇ ਪ੍ਰਭਾਵ ਕਰਕੇ ਪਾਣੀ ਦੇ ਵਿੱਚ ਬੁੱਧ ਬੁਧਾ ਬਣ ਜਾਂਦਾ, ਬੁਲਬੁਲਾ ਜਿਹਾ ਬਣ ਜਾਂਦਾ। ਪਹਿਲਾਂ ਉਪਜਦਾ ਪੈਦਾ ਹੁੰਦਾ, ਦੇਖਦਿਆਂ ਫੁੱਟ ਜਾਂਦਾ। ਸਤਿਗੁਰੂ ਕਹਿੰਦੇ ਨੇ ਇਸੇ ਪ੍ਰਕਾਰ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਇਹ ਮੇਰੇ ਮਿੱਤਰ, ਇਹ ਜੀਵ ਪਰਮੇਸ਼ਰ ਦੀ ਅੰਸ ਹੋਣ ਕਰਕੇ ਮਿੱਤਰ ਕਹਿੰਦੇ ਆਪਾਂ ਨੂੰ, ਕਿਉਂਕਿ ਆਪਣੇ ਅੰਦਰ ਵੀ ਆਤਮਾ ਹੀ ਹੈ, ਆਪਣੇ ਅੰਦਰ ਅਸ਼ੁੱਧ ਹੈ, ਉਹਨਾਂ ਦੇ ਅੰਦਰ ਸ਼ੁੱਧ ਹੈ ਸਤਿਗੁਰੂ ਵਿੱਚ।
ਕਹਿੰਦੇ ਸੁਣ ਮਿੱਤਰ ਸੁਣ ਨਾ ਕਰ, ਇਹ ਜੱਗ ਦੀ ਰਚਨਾ ਸਾਰੀ ਆ ਬੁਲਬਲੇ ਵਰਗੀ ਹੋਈ ਹੈ, ਇਹ ਸਰੀਰ ਦੀ ਰਚਨਾ ਵੀ ਬੁਲਬਲੇ ਵਰਗੀ ਹੋਈ ਹੈ, ਇਹ ਇੱਕ ਛਿਣ ਵੀ ਨਹੀਂ ਲੱਗਣਾ ਜਦੋਂ ਇਹਨੇ ਨਾਸ ਹੋਣਾ, ਉਸ ਵਕਤ ਖਤਮ ਹੀ ਹੋ ਜਾਣਾ ਸਾਰਾ ਕੁਛ, ਬੁਲਬਲੇ ਵਾਂਗੂ ਫੁੱਟ ਜਾਣਾ। ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ। ਇਹ ਜਿਹੜਾ ਜੀਵ ਹੈ, ਇਹ ਪ੍ਰਾਣੀ ਜਿਹੜਾ ਹੈ, ਪ੍ਰਾਣਾਧਾਰੀ ਜੀਵ ਹੈ, ਮਦ ਹੁੰਦਾ ਮਸਤੀ, ਮਾਇਆ ਦੀ ਮਸਤੀ ਦੇ ਅੰਦਰ ਅੰਨਾ ਹੋ ਗਿਆ, ਕੁਛ ਚੇਤੇ ਹੀ ਨਹੀਂ ਕਰਦਾ, ਮਾਇਆ ਧਾਰੀ ਆ ਤੰਨਾ ਬੋਲਾ, ਸ਼ਬਦ ਨਾਲ ਸੁਣਾ ਹੀ ਬਹੁ ਰੋਲ ਕਚੋਲਾ। ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਪੰਦ। ਮਹਾਰਾਜ ਕਹਿੰਦੇ ਜਿਹੜਾ ਭਜਨ ਨਹੀਂ ਨਾ ਕਰਦਾ, ਮਾਇਆ ਦੀ ਮਸਤੀ 'ਚ ਘੁੰਮੀ ਜਾਂਦਾ, ਆਪਣੇ ਕਦੇ ਇੱਧਰ ਚਲਿਆ ਗਿਆ, ਕਦੇ ਉੱਧਰ ਚਲਿਆ ਗਿਆ, ਗੱਲਾਂ ਕਰ ਲਈਆਂ, ਖਾ ਪੀ ਲਿਆ, ਵਿਕਾਰ ਭੋਗ ਲਏ, ਇੱਧਰ ਉੱਧਰ ਚਲੇ ਗਏ, ਕੱਪੜੇ ਪਾ ਲਏ ਸੋਹਣੇ, ਹਿੜ ਹਿੜ ਕਰ ਲਿਆ। ਕਹਿੰਦੇ ਉਹਨੂੰ ਜਮਦੂਤ ਫਿਰ ਦੇਖਦਾ ਰਹਿੰਦਾ, ਕੋਈ ਨਹੀਂ ਜਿੱਦਣ ਤੇਰਾ ਟਾਈਮ ਹੋਇਆ ਦਿਖਾਊਂਗਾ ਤੈਨੂੰ ਪਤਾ, ਉਦਣ ਉਹਦੇ ਗਲ 'ਚ ਫਾਹੀ ਪਾ ਲੈਂਦਾ ਆ ਕੇ। ਮਹਾਰਾਜ ਮੈਨੂੰ ਤਾਂ ਡਰ ਲੱਗਦਾ ਸੁਣ ਕੇ ਜਮਦੂਤਾਂ ਤੋਂ, ਇਹ ਫਿਰ ਬਚਾ ਕਿਵੇਂ ਹੋਊਗਾ। ਮਹਾਰਾਜ ਇਸ ਤਾਂ ਸੁੱਖ ਚਾਹੁੰਦੇ ਹਾਂ ਸੱਚੇ ਪਾਤਸ਼ਾਹ, ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਮਹਾਰਾਜ ਕਹਿੰਦੇ ਭਾਈ ਜੇ ਤੂੰ ਸੁੱਖ ਚਾਹੁੰਦਾ ਨਾ, ਰਾਮ ਪਰਮੇਸ਼ਰ ਦੀ ਸ਼ਰਨ ਵਿੱਚ ਪਾ ਦਾ ਆਪਣੇ ਆਪ ਨੂੰ, ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਗੁਰੂ ਦੀ ਸ਼ਰਨ 'ਚ ਪੈ ਜਾ। ਸ਼ਰਨ ਕਿਵੇਂ ਗ੍ਰਹਿਣ ਕਰੀਏ? ਕਹਿੰਦੇ ਸਰਬ ਵਿਆਪਕ ਜਾਣ ਕੇ ਉਹਦੇ ਸ਼ਰਨ ਵਿੱਚ ਧਿਆਨ ਟਿਕਾਈ ਰੱਖ, ਤੇਰੀ ਸ਼ਰਨ, ਤੇਰੀ ਸ਼ਰਨ, ਤੇਰਾ ਪ੍ਰਭਾਸ ਹੈ ਪੰਜ ਦੁਸ਼ਟ ਲੈ ਸਭ। ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁੱਖ ਦੇਹ। ਸਤਿਗੁਰੂ ਸੱਚੇ ਪਾਤਸ਼ਾਹ ਫੇਰ ਫਰਮਾਉਂਦੇ ਆ, ਭਾਈ ਇਹ ਜਿਹੜੀ ਮਨੁੱਖਾ ਦੇਹੀ ਹੈ ਨਾ, ਬੜੀ ਦੁਰਲੱਭ ਹੈ, ਬੜੀ ਦੁਰ ਔਖੀ ਲੱਭਣ ਵਾਲੀ ਹੈ, ਇਹ ਵਾਰ ਵਾਰ ਨਹੀਂ ਮਿਲਦੀ, ਇਹ ਚਾਂਸ ਆਪਾਂ ਨੂੰ ਫੇਰ ਨਹੀਂ ਮਿਲਣਾ ਮਨੁੱਖਾ ਦੇਹੀ ਦਾ। ਫੇਰ ਤਾਂ ਡੰਗਰਾਂ 'ਚ ਪਾ ਦਿੰਦੇ ਨੇ, ਜਾਂ ਦਰਖਤ ਬਣਾ ਦਿੰਦੇ, ਪੱਥਰ ਬਣਾ ਦਿੰਦੇ ਨੇ। ਸੋ ਇਸ ਪ੍ਰਕਾਰ ਇਹ ਬਹੁਤ ਸਾਰੀਆਂ ਜੂਨੀਆਂ ਦੇ ਜੀਵ ਨੂੰ ਪਾਇਆ ਜਾਂਦਾ। ਤੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਇਹ ਜਿਹੜਾ ਮੂਰਖ ਲੋਕ ਨੇ, ਅਣਜਾਣ ਲੋਕ ਨੇ, ਜਿਹਨਾਂ ਨੂੰ ਉੱਪਰਲਾ ਗਿਆਨ ਨਹੀਂ, ਜਿਹੜੇ ਕਹਿੰਦੇ ਆਹ ਜੱਗ ਮਿੱਠਾ ਅਗਲਾ ਕਹਿ ਡਿੱਠਾ, ਇਹ ਮਾਇਆ ਵਾਸਤੇ ਹੀ ਭੱਜੇ ਹੀ ਰਹਿੰਦੇ ਨੇ, ਸਾਰਾ ਦਿਨ ਕਮਲੇ ਹੋਏ ਰਹਿੰਦੇ ਨੇ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਧੰਨ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਫਰਮਾਉਂਦੇ, ਹੇ ਜੀਵ, ਹਰੀ ਦੇ ਭਜਨ ਤੋਂ ਬਿਨਾਂ ਤੇਰਾ ਜਨਮ ਬਿਰਥਾ ਸਿਰਾਨ ਭਾਵ ਚਲਿਆ ਗਿਆ। ਸੋ ਇਸ ਪ੍ਰਕਾਰ ਬਿਰਥਾ ਹੀ ਜਨਮ ਜਾ ਰਿਹਾ ਹੈ, ਪ੍ਰਾਣੀ ਦੇ ਸਵਾਸ ਬਿਰਥੇ ਜਾ ਰਹੇ ਨੇ। ਕੋਈ ਵਾਹਿਗੁਰੂ ਮੰਤਰ ਦਾ ਠੱਪਾ ਲਾ ਲਾ ਸਵਾਸਾਂ ਤੇ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਪਿੱਛੇ ਕਹਿ ਕੇ ਆਏ ਨੇ ਸੋ ਮੂਰਤ ਭਗਵਾਨ, ਉਸੇ ਨੂੰ ਫੇਰ ਕਹਿੰਦੇ ਜੋ ਪ੍ਰਾਣੀ ਨਿਸ ਦਿਨ ਭਜੈ। ਜਿਹੜਾ ਬੰਦਾ ਰਾਤ ਦਿਨ ਵਾਹਿਗੁਰੂ 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 ਕਰੀ ਜਾਂਦਾ, ਜਿਹਦੇ ਰੋਮ ਰੋਮ ਵਾਹਿਗੁਰੂ ਹੈ, ਹਿਰਦੇ 'ਚ ਵਾਹਿਗੁਰੂ ਹੈ, ਜਿਹਦੀ ਜ਼ਬਾਨ 'ਤੇ ਵਾਹਿਗੁਰੂ ਹੈ, ਜਿਹਦੇ ਕੰਨਾਂ 'ਚ ਵਾਹਿਗੁਰੂ ਹੈ, ਕਹਿੰਦੇ ਉਹ ਰੱਬ ਦਾ ਹੀ ਰੂਪ ਹੈ, ਸਮਝਦਾ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਹਰੀ ਦੇ ਜਨ ਵਿੱਚ ਅਤੇ ਹਰੀ ਵਿੱਚ ਕੋਈ ਫਰਕ ਨਹੀਂ ਹੁੰਦਾ। ਇਹ ਲੋਕਾਂ ਨੇ ਫਰਕ ਪਾ ਤਾ, ਇਹ ਸਿਆਸੀ ਬੰਦਿਆਂ ਨੇ ਫਰਕ ਪਾ ਤੇ, ਸੰਤਾਂ ਮਹਾਤਮਾ ਨਿੰਦਿਆ ਕਰਨੀ ਸ਼ੁਰੂ ਕਰਾ ਤੀ। ਸਤਿਗੁਰੂ ਕਹਿੰਦੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਤਰੰਗ ਜਿਉਂ ਜਲ ਹੀ ਵਿਖੇ ਸਮਾਨ। ਸਤਿਗੁਰੂ ਦੀ ਬਿਰਤੀ ਦੇਖੋ, ਸਤਿਗੁਰੂ ਤਾਂ ਕਹਿੰਦੇ ਸਾਧ ਸੰਗਤ ਵੀ ਮੇਰਾ ਰੂਪ ਹੈ, ਗੁਰੂ ਪਿਆਰੇ ਵੀ ਮੇਰਾ ਹੀ ਰੂਪ ਹੈ, ਪੰਜ ਪਿਆਰੇ ਵੀ ਮੇਰਾ ਹੀ ਰੂਪ ਹੈ। ਸਤਿਗੁਰੂ ਦੀ ਬਿਰਤੀ ਕਿੰਨੀ ਉੱਚੀ ਹੈ, ਅਤੇ ਸੰਸਾਰੀ ਜੀਵਾਂ ਨੇ ਦੁਵੈਸ਼ ਭਾਵਨਾ ਕਰਕੇ ਜਿਹੜੇ ਈਰਖਾ 'ਚ ਫਸੇ ਹੋਏ ਨੇ, ਉਹ ਰੱਬ ਦੇ ਪਿਆਰਿਆਂ ਨਾਲ ਈਰਖਾ ਕਰਦੇ ਨੇ। ਕਿਉਂ ਮਹਾਰਾਜ ਉਹ ਕਿਉਂ ਈਰਖਾ ਕਰਦੇ ਨੇ? ਉਹ ਇਹ ਕਿਉਂ ਨਹੀਂ ਸਮਝਦੇ ਕਿ ਰੱਬ ਦੇ ਪਿਆਰਿਆਂ ਅੰਦਰ ਰੱਬ ਬੈਠਾ ਹੈ? ਸਤਿਗੁਰੂ ਕਹਿੰਦੇ ਉਹਨਾਂ ਦੀ ਬਿਰਤੀ ਪਤੀ ਐਸੀ ਬਿਰਤੀ ਪਾਈ ਉਹਨਾਂ ਦੀ। ਮਨ ਮਾਇਆ ਮੈਂ ਫਦ ਰਹਿਓ ਵਿਸਰਿਓ ਗੋਬਿੰਦ ਨਾਮ। ਉਹਨਾਂ ਦਾ ਮਨ ਮਾਇਆ ਵਿੱਚ ਫਸਿਆ ਹੋਇਆ ਪਾਏ, ਅਤੇ ਉਹਨਾਂ ਨੂੰ ਗੋਬਿੰਦ ਪਰਮੇਸ਼ਰ ਦਾ ਨਾਮ ਭੁੱਲਣੇ ਕਰਕੇ ਇੱਕ ਮੱਤ ਆਈ ਹੋਈ ਆ, ਕਲਯੁਗ ਆਇਆ ਹੋਇਆ, ਉਹਨਾਂ ਦੀ ਬੁੱਧੀ ਕਾਲੀ ਹੋਈ ਪਈ ਅੰਦਰੋਂ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਸਤਿਗੁਰੂ ਫਰਮਾਉਂਦੇ ਨੇ ਭਜਨ ਤੋਂ ਬਿਨਾਂ, ਹਰੀ ਦੇ ਭਜਨ ਤੋਂ ਬਿਨਾਂ ਜੀਵਨ ਕਾਹਦਾ ਕੰਮ ਹੈ? ਦੱਸੋ ਕੀ ਕਰਨਾ ਜੇ ਰੋਟੀਆਂ ਖਾ ਕੇ ਗੰਦਗੀ ਪਾਉਣੀ ਸੰਸਾਰ 'ਚ, ਸਰੀਰ ਗੰਦਾ, ਪਾਣੀ ਨੂੰ ਵੀ ਗੰਦਾ ਕਰਦਾ ਹੈ, ਕੱਪੜਾ ਪਾ ਲਏ ਉਹ ਗੰਦਾ ਹੋ ਜਾਂਦਾ, ਰੋਟੀ ਖਾ ਲਏ ਉਹਨੂੰ ਗੰਦੀ ਕਰ ਦਿੰਦਾ। ਕਿਹੜੀ ਚੀਜ਼ ਆ ਜਿਹੜੀ ਤੇਰੇ ਸਰੀਰ ਵਿੱਚ ਇਹੋ ਜਿਹੀ ਖਾਸ ਆ ਕਿ ਤੈਨੂੰ ਮੱਥਾ ਟੇਕੀਏ, ਤੇਰੀ ਪੂਜਾ ਕਰੀਏ, ਤੈਨੂੰ ਜੀ ਜੀ ਕਰੀਏ? ਹਰੇਕ ਚੀਜ਼ ਤਾਂ ਤੂੰ ਖਰਾਬ ਕਰ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਤੈਨੂੰ ਤਾਂ ਅੰਮ੍ਰਿਤ ਨੇ ਸ਼ੁੱਧ ਕਰਨਾ ਹੈ, ਤੈਨੂੰ ਤਾਂ ਨਾਮ ਨੇ ਸ਼ੁੱਧ ਕਰਨਾ ਹੈ, ਤੂੰ ਮਨੁੱਖਾ ਦੇਹ ਦੀ ਸਫਲਤਾ ਲਈ ਅੰਮ੍ਰਿਤ ਛੱਕ, ਗੁਰੂ ਵਾਲਾ ਬਣ, ਨਾਮ ਜਪ, ਨਹੀਂ ਤਾਂ ਜਿਹੋ ਜਿਹਾ ਡੰਗਰ ਆਇਆ ਤੇਰੇ ਨਾਲ ਤਾਂ ਡੰਗਰ ਚੰਗਾ, ਦੁੱਧ ਤਾਂ ਦਿੰਦਾ ਘੱਟੋ ਘੱਟ ਘਾਹ ਖਾ ਕੇ, ਖੜਕਾਵੇ ਅੰਮ੍ਰਿਤ ਦੇ ਨਾਮ ਵੀ ਹੁਣ ਆਦਮੀ ਤ੍ਰਿਕ ਜੀਵਨ ਕਰਮ ਕਰੇ, ਤੂੰ ਕਰਦਾ ਕੀ ਹੈ ਸੰਸਾਰ ਵਿੱਚ? ਪ੍ਰਾਨੀ ਰਾਮ ਨਾ ਚੇਤਾਏ ਮਦ ਮਾਇਆ ਕੈ ਅੰਧ। ਮਹਾਰਾਜ ਕਹਿੰਦੇ ਮਾਇਆ ਦੀ ਮਸਤੀ ਦੀ ਸ਼ਰਾਬ ਚੜ੍ਹੀ ਹੋਈ ਹੈ, ਮਸਤ ਸਾਰਾ ਦਿਨ ਅੱਖਾਂ ਤਾਂ ਨੂੰ ਚੜ੍ਹਾਈ ਰੱਖਦਾ ਹੈ, ਮੇਰੇ ਕੋਲ ਬੜੀ ਮਾਇਆ, ਮੇਰੇ ਕੋਲ ਬੜੇ ਘਰ ਹੈ, ਮੇਰੇ ਕੋਲ ਬੜੀਆਂ ਚੀਜ਼ਾਂ ਹੈ, ਅੰਨਾ ਹੋਇਆ ਪਿਆ। ਪ੍ਰਾਨੀ ਰਾਮ ਨਾ ਚੇਤਾਏ, ਤਾਂਹੀਓ ਤਾਂ ਰਾਮ ਚੇਤੇ ਨਹੀਂ ਆਉਂਦਾ, ਮਾਇਆ ਦਾ ਹੀ ਹੰਕਾਰ ਚੜ੍ਹਿਆ। ਕਹਿੰਦੇ ਕਉ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਮਹਾਰਾਜ ਕਹਿੰਦੇ ਹਰੀ ਦੇ ਭਜਨ ਤੋਂ ਬਿਨਾਂ ਭਾਈ ਤੈਨੂੰ ਜਮਾਂ ਦੀ ਫਾਹੀ ਪਵੇਗੀ। ਦੇਖ ਤੇਰੇ ਕੋਲ ਚਾਰ ਪੈਸੇ ਆਉਣ ਤੋਂ ਮਾਇਆ ਚ ਅੰਨਾ ਹੋਇਆ ਪਿਆ, ਤੇਰੇ ਕੋਲ ਰਿਸ਼ਤੇਦਾਰ ਆ ਕੇ ਬਹਿੰਦੇ ਨੇ, ਇਹ ਕਹਿੰਦੇ ਸਾਡਾ, ਇਹ ਸਾਡਾ, ਬੜਾ ਖੁਸ਼ ਹੁੰਦਾ ਹੈ ਸਾਡਾ, ਤੇ ਜਦੋਂ ਪੈਸਾ ਚੱਲਿਆ ਗਿਆ ਫਿਰ ਕਿਸੇ ਨੇ ਲਾਗੇ ਤੇਰੇ ਲੱਗਣਾ, ਇਹ ਪੈਸੇ ਕਰਕੇ ਤੇਰੇ ਲੇੜੇ ਆਉਂਦੇ ਆ। ਸੁੱਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨ ਕੋਏ, ਕਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਇਹ ਦੇਖ ਸਾਰੇ ਸੁੱਖਾਂ ਦੇ ਸੰਗੀ ਹੈ ਤੇਰੇ, ਤੇਰੇ ਕੋਲ ਸੁੱਖ ਦੇ ਸਾਧਨ ਹੈ, ਤੇਰੇ ਕੋਲ ਬਹੁਤ ਪੈਸਾ, ਤੇਰੇ ਕੋਲ ਬਹੁਤ ਸਾਰਾ ਸੋਨਾ ਚਾਂਦੀ ਹੈ, ਇਹ ਫਿਰ ਤੇਰੇ ਨਾਲ ਨੇ। ਜਦੋਂ ਤੈਨੂੰ ਦੁੱਖ ਆ ਗਿਆ ਹੈ ਕੋਈ ਨਹੀਂ ਖੜਨਾ, ਸਭ ਭੱਜ ਜਾਣੇ ਹੈ, ਇਸ ਕਰਕੇ ਤੈਨੂੰ ਚੰਗੀ ਸਲਾਹ ਦਿੰਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਭਜ ਹਰ ਮਨਾ। ਮਹਾਰਾਜ ਕਹਿੰਦੇ ਹਰ ਭਜ ਮਨਾ, ਮੇਰਾ ਮਨਾ ਇਹ ਮੇਰੇ ਪਿਆਰਿਆ ਗੁਰਮੁਖਾ ਜੀਵ, ਅੰਤ ਨੂੰ ਤੇਰਾ ਸਹਾਈ ਨਾਮ ਨਹੀਂ ਹੋਣਾ, ਇਹਨਾਂ ਜਿਹੜੇ ਤੇ ਰਿਸ਼ਤੇਦਾਰ ਆ, ਜਿਹੜੇ ਤੇ ਹੋਰ ਨੇ ਦੋਸਤ ਮਿੱਤਰ ਨੇ, ਇਹ ਤਾਂ ਸਭ ਖਾਣ ਪੀਣ ਦੇ ਨੇ, ਬਸ ਮੁੜ ਕੇ ਇਹਨਾਂ ਤੇਰੀ ਸਹਾਇਤਾ ਨਹੀਂ ਕਰਨੀ ਕਿਸੇ ਨੇ। ਜਨਮ ਜਨਮ ਪਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਇਹ ਕਈ ਜਨਮਾਂ ਜਨਮ ਦਾ ਵਿਚਾਰਾ 84 ਦੇ ਗੇੜੇ 'ਚ ਭਰਮਦਾ ਫਿਰਦਾ, ਭਟਕਿਆ ਫਿਰਦਾ, ਪਰ ਜਮਾਂ ਦਾ ਡਰ ਤਾਂ ਨਹੀਂ ਦੂਰ ਹੋਇਆ। ਜਿਵੇਂ ਕਈ ਕਹਿੰਦੇ ਚਲੋ ਠੀਕ ਆ, ਆਪਾਂ ਕਿਸੇ ਨੂੰ ਲਾ ਕੇ ਨਹੀਂ ਗੱਲ ਕਹਿੰਦੇ, ਕਈ ਕਹਿੰਦੇ ਹੁਣ ਅਸੀਂ ਪੱਕੇ ਹੋ ਗਏ, ਹੁਣ ਅਸੀਂ ਆਏ ਹੋ ਗਏ, ਹੁਣ ਜਮਾਂ ਦਾ ਡਰ ਕਿਹਦਾ ਦੂਰ ਹੋਇਆ? ਰਾਜੇ ਦਾ ਨਹੀਂ ਹੋਇਆ, ਕਿਸੇ ਸਾਇੰਸਦਾਨ ਦਾ ਨਹੀਂ ਹੋਇਆ, ਕਿਸੇ ਡਾਕਟਰ ਦਾ ਨਹੀਂ ਹੋਇਆ, ਕਿਸੇ ਹੋਰ ਦਾ ਨਹੀਂ ਹੋਇਆ, ਕਿਸੇ ਹੋਰ ਕਿਸੇ ਪੰਛੀ ਦਾ ਨਹੀਂ ਡਰ ਦੂਰ ਹੋਇਆ, ਕਿਸੇ ਜੂਨੀ 'ਚ ਡਰ ਨਹੀਂ ਦੂਰ ਹੋਇਆ, ਫਿਰ ਕੀ ਕਰੀਏ? ਕਹਿੰਦੇ ਡਰ ਤੋਂ ਅਡਰ ਹੋਣ ਲਈ, ਨਿਡਰ ਹੋਣ ਲਈ, ਅਭੈ ਹੋਣ ਲਈ, ਅਭੈ ਪਦਵੀ ਪਾਉਣ ਲਈ। ਕਹੋ ਨਾਨਕ ਹਰ ਭਜ ਮਨਾ ਨਿਰਭੈ ਭਾਵ ਹੈ ਬਾਸ। ਮਹਾਰਾਜ ਕਹਿੰਦੇ ਇਹ ਭਜਨ ਕਰਨ ਵਾਲੇ ਜੀਵ ਸੁਣ, ਭਜਨ ਕਰ, ਫਿਰ ਨਿਰਭੈਤਾ ਦੇ ਵਿੱਚ ਮਹਾਰਾਜ ਕਹਿੰਦੇ ਤੂੰ ਬਾਸ ਪਾ ਲਏਗਾ, ਫਿਰ ਜਿਵੇਂ ਪਰਮੇਸ਼ਰ ਨਿਰਭਉ ਹੈ ਨਾ, ਤੂੰ ਵੀ ਨਿਰਭਉ ਹੋ ਜਾਏਗਾ, ਫਿਰ ਤੈਨੂੰ ਕਿਸੇ ਪ੍ਰਕਾਰ ਦਾ ਜਿਹੜਾ ਡਰ ਨਹੀਂ ਰਹੇਗਾ। ਵਾਹਿਗੁਰੂ ਅਕਾਲ ਪੁਰਖ ਤੇਰੇ ਉੱਤੇ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਕਹੋ ਨਾਨਕ ਹਰ ਭਜਮਨਾ ਨਿਰਭੈ ਭਾਵ ਹੈ ਬਾਸ, ਫਿਰ ਨਿਰਭੈਤਾ ਦੇ ਵਿੱਚ ਤੇਰਾ ਵਾਸ ਹੋ ਜਾਵੇਗਾ, ਨਿਰਭਉ ਪਰਮਾਤਮਾ ਦੇ ਵਿੱਚ ਤੇਰਾ ਵਸੇਬਾ ਹੋ ਜਾਵੇਗਾ। ਕਿਉਂ? ਜਦੋਂ ਤੂੰ ਮੂਲ ਮੰਤਰ ਦਾ ਜਾਪ ਕਰੇਗਾ, ਸਾਰੇ ਗੁਣ ਤੇਰੀ ਆਤਮਾ 'ਚ ਵੀ ਉਹੀ ਨੇ, ਪਰਮਾਤਮਾ 'ਚ ਵੀ ਉਹੀ ਨੇ। ਇਹ ਵਿਚਾਲੇ ਜਿਹੜੀ ਸਰੀਰ ਆ ਆਪਣੇ ਕੰਧ ਜੀ ਬਣੀ ਹੋਈ ਹੈ, ਸਰੀਰ ਦੀ ਹੋਮੈ, ਗੁਣਾਂ ਦੀ ਹੋਮੈ, ਮਾਇਆ ਦੀ ਹੋਮੈ, ਵਿਦਿਆ ਦੀ ਹੋਮੈ, ਇਹ ਸਾਰੀ ਪਾਸੇ ਕਰਦੇ। ਜਦੋਂ ਨਿਰਭਉ ਨਿਰਵੈਰ ਦਾ ਜਾਪ ਕਰੇਗਾ, ਤੂੰ ਵੀ ਨਿਰਭਉ ਹੋ ਜਾਏਗਾ, ਤੂੰ ਵੀ ਨਿਰਵੈਰ ਹੋ ਜਾਏਗਾ। ਫਿਰ ਯਤਨ ਬਹੁਤ ਮੈਂ ਕਰ ਰਹੇਓ, ਮਿਟਿਓ ਨਾ ਮਨ ਕੋ ਮਾਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਸੰਬੋਧਨ ਕਰਕੇ ਜੀਵ ਨੂੰ ਸਮਝਾਉਂਦੇ ਨੇ, ਮੈਂ ਬਹੁਤ ਸਾਰੇ ਉਪਾਅ ਕੀਤੇ, ਸਾਧਨ ਕਰਕੇ ਰਹਿ ਗਿਆ, ਪਰ ਮਨ ਦਾ ਜਿਹੜਾ ਹੰਕਾਰ ਉਹ ਮਿਟਿਆ ਹੀ ਨਹੀਂ ਮੇਰਾ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਮਹਾਰਾਜ ਕਥਨ ਕਰਦੇ ਭਾਈ ਜੀਵ ਤੂੰ ਇਸ ਤਰ੍ਹਾਂ ਕਹਿ ਕੇ, ਹੇ ਵਾਹਿਗੁਰੂ ਮੈਂ ਦੁਰਮਤ ਦੇ ਵਿੱਚ ਫਸ ਗਿਆ, ਸੱਚੇ ਪਾਤਸ਼ਾਹ ਖੋਟੀ ਬੁੱਧੀ 'ਚ ਫਸਿਆ ਹੋਇਆ, ਹੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਭਗਵਾਨ ਮੈਨੂੰ ਹੰਕਾਰ, ਇਹ ਵਿਕਾਰ, ਇਹ ਸੰਸਾਰਕ ਰੁਝੇਵਿਆਂ ਤੋਂ ਤੁਸੀਂ ਬਚਾ ਲਓ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਉਮਰ ਦੀਆਂ ਤਿੰਨੇ ਅਵਸਥਾ ਨੇ ਬਸ, ਪਹਿਲਾਂ ਬਚਪਨ ਹੈ, ਫਿਰ ਜਵਾਨੀ ਹੈ, ਫਿਰ ਬੁਢੇਪਾ ਆ ਗਿਆ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰੀ ਦੇ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਇਹ ਸਾਰੀਆਂ ਅਵਸਥਾ ਜਿਹੜੀਆਂ ਬਿਰਥਾ ਮਾਨ ਨਿਸਫਲੀ ਮਨ ਤੋਂ। ਜਵਾਨੀ 'ਚ ਨਹੀਂ ਬੰਦਗੀ ਕੀਤੀ ਧਰੂਪ ਪ੍ਰਹਿਲਾਦ ਵਰਗੀ, ਅਤੇ ਸੋ ਬਚਪਨ ਦੇ ਵਿੱਚ ਨਹੀਂ ਬੰਦਗੀ ਕੀਤੀ, ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ, ਫਿਰ ਜਵਾਨੀ 'ਚ ਵਿਕਾਰਾਂ 'ਚ ਲੰਘਾਤੀ, ਬੁਢੇਪਾ ਤੂੰ ਐਂ ਲੰਘਾਤਾ, ਬਸ ਇੱਧਰ ਮਿਲ ਲਾ ਉੱਧਰ ਜਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰਾ ਬੇਅਰਥੀ ਤੂੰ ਕੀਤਾ।
ਕਰਨੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ।
ਜਿਹੜੀ ਕਰਨ ਵਾਲੀ ਗੱਲ ਸੀ ਉਹ ਤਾਂ ਤੂੰ ਕੀਤੀ ਹੈ, ਬੰਦਗੀ ਤਾਂ ਕੀਤੀ ਨਹੀਂ, ਭਜਨ ਤਾਂ ਕੀਤਾ ਹੀ ਨਹੀਂ, ਅੰਮ੍ਰਿਤ ਤਾਂ ਛਕਿਆ ਹੀ ਨਹੀਂ, ਗੁਰੂ ਵਾਲਾ ਤਾਂ ਬਣਿਆ ਹੀ ਨਹੀਂ, ਲੋਭ ਦੇ ਫੰਦ 'ਚ ਪੈ ਗਿਆ, ਜਾ ਕੇ ਫਸਿਆ ਪਿਆ ਲੋਭ ਦੇ ਵਿੱਚ, ਆਪ ਬੰਨ੍ਹਿਓ ਜੈਸੇ ਗੱਡ ਕੋ ਜੂੜੋ। ਕਹਿੰਦੇ ਗੱਡੇ ਦਾ ਜੂੜਾ ਬੰਨ੍ਹਿਆ ਹੁੰਦਾ, ਆਪ ਐਂ ਫਸਿਆ।
ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤਾਂ ਸਮਾਂ ਲੰਘ ਗਿਆ, ਜੇ ਬੁਢੇਪਾ ਆ ਗਿਆ ਹੁਣ ਰੋ ਕੇ ਕੀ ਫਾਇਦਾ। ਜਦੋਂ ਅੰਤ ਨੂੰ ਜਮਦੂਤਾਂ ਨੇ ਆ ਕੇ ਫੜ ਲਿਆ, ਸੋ ਹੁਣ ਜਿਹੜੀ ਤੂੰ ਕਰਨੀ ਸੀ ਮਨੁੱਖਾ ਜਨਮ ਪਾ ਕੇ, ਕੋਈ ਸੇਵਾ, ਕੋਈ ਟਹਿਲ, ਕੋਈ ਪਰਉਪਕਾਰ, ਕੋਈ ਸਿਮਰਨ, ਉਹ ਕਰਮ ਕਰਨੇ ਉਹ ਤਾਂ ਕੀਤਾ ਨਹੀਂ। ਪਦਾਰਥ ਇਕੱਠੇ ਕਰ ਕਰਕੇ ਢੇਰ ਲਾ ਲਿਆ। ਜਦੋਂ ਜਮਦੂਤ ਲੈਣ ਆ ਗਏ, ਕਹਿੰਦਾ ਜੀ ਪਦਾਰਥ ਨਾਲ ਲੈ ਕੇ ਜਾਣੇ, ਉਹ ਕਹਿੰਦੇ ਨਾਲ ਸਰੀਰ ਨਹੀਂ ਜਾਣਾ ਤੂੰ ਪਦਾਰਥਾਂ ਦੋਨਾਂ। ਫਿਰ ਕਹਿੰਦਾ ਮੈਂ ਐਵੇਂ ਇਕੱਠੇ ਕਰਦਾ ਰਿਹਾ। ਕਹਿੰਦੇ ਇਹ ਤਾਂ ਹੁਣ ਤੇਰੀ ਗਲਤੀ ਹੈ, ਤੂੰ ਨਾਮ ਇਕੱਠਾ ਕਰਨਾ ਸੀ।
ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿਨ ਮੀਤ।
ਇਹ ਮਨ ਜਿਹੜਾ ਮਾਇਆ ਦੇ ਅੰਦਰ ਫਸਿਆ ਪਿਆ, ਗੜਿਆ ਪਿਆ ਮਾਇਆ ਦੇ ਅੰਦਰ, ਸੋ ਇਸ ਕਰਕੇ ਜਿਹੜਾ ਸੀ ਬੁਢੇਪਾ ਆ ਗਿਆ, ਜਵਾਨੀ ਦਾ ਜ਼ੋਰ ਖਤਮ ਹੋ ਗਿਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਜਿਹੜਾ ਮਾਇਆ ਦੇ ਵਿੱਚ ਗੜਿਆ ਪਿਆ, ਕਬੀਰ ਚੁਗਿਆ ਚਿਤਾਰਾ ਭੀ ਚੁਗਿਆ ਚੁਗ ਚੁਗ ਚਿਤਾਰੇ ਜੈਸੇ ਬੱਚਰੇ ਕੂੰਜ ਮਨ ਮਾਇਆ ਮਮਤਾਰੇ। ਕਹਿੰਦੇ ਜਿਵੇਂ ਕੂੰਜ ਚੋਗਾ ਚੁਗਦੀ ਆ ਉਹਦੇ ਬੱਚੇ ਨੂੰ ਚਿਤਾਰਦੀ ਆ ਨਾ, ਇਵੇਂ ਜਿਹੜਾ ਜੀਵ ਹੈ ਇਹ ਪਲ ਪਲ ਮਾਇਆ ਨੂੰ ਚਿਤਾਰਦਾ, ਪਲ ਪਲ ਮਾਇਆ ਨੂੰ ਚਿਤਾਰਦਾ। ਇੱਕ ਬੁਰਕੀ ਰੋਟੀ ਦੀ ਖਾਂਦਾ ਤੇ ਸੋਚਦਾ ਉਹ ਤੋਂ ਪੈਸੇ ਲੈਣੇ ਸੀ, ਦੂਜੀ ਬੁਰਕੀ ਖਾਂਦਾ ਉਹਨੂੰ ਪੈਸੇ ਦੇਣੇ ਸੀ, ਤੀਜੀ ਬੁਰਕੀ ਖਾਂਦਾ ਹੁਣ ਮੈਂ ਉੱਥੋਂ ਪੈਸੇ ਬਣਾ ਲਊਂਗਾ। ਪਾਣੀ ਦੀ ਘੁੱਟ ਭਰਦਾ ਤਾਂ ਕਹਿੰਦਾ ਇੰਨੇ ਪੈਸੇ ਅੱਜ ਬਣ ਗਏ ਨੇ, ਕਦੇ ਦੁੱਧ ਪੀਣ ਲੱਗਦਾ ਚਿੰਤਾ 'ਚ ਮਾਰਿਆ ਜਾਂਦਾ ਅੱਜ ਇੰਨੇ ਖਰਾਬ ਹੋ ਗਏ ਪੈਸੇ। ਕਹਿੰਦੇ ਬਸ ਪੈਸਿਆਂ ਤੱਕ ਹੀ ਸੀਮਤ ਹੈ।
ਨਾਨਕ ਮੂਰਤ ਚਿੱਤਰ ਜਿਉਂ ਛਾੜਿਤ ਨਾਹਿਨ ਪੀਤ।
ਮਹਾਰਾਜ ਕਹਿੰਦੇ ਜਿਵੇਂ ਭੀਤ ਕੰਧ ਉੱਪਰ ਚਿੱਤਰੀ ਹੋਈ ਮੂਰਤੀ ਕੰਧ ਨੂੰ ਛੱਡਦੀ ਨਹੀਂ, ਇਵੇਂ ਜੀਵ ਮਾਇਆ ਨੂੰ ਛੱਡਦਾ ਨਹੀਂ ਹੈ ਭਾਈ।
ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ।
ਬੰਦਾ ਤਾਂ ਕੁਛ ਹੋਰ ਚਾਹੁੰਦਾ ਹੁੰਦਾ ਪਰ ਹੋਰ ਦੀ ਹੋਰ ਹੀ ਹੋ ਜਾਂਦੀ ਹੈ, ਚਾਹੁੰਦਾ ਕੁਛ ਹੋਰ ਹੈ ਪਰ ਵਾਰ ਤਾਂ ਕੁਛ ਹੋਰ ਹੋ ਜਾਂਦੀ ਹੈ। ਜਿਵੇਂ ਕੋਈ ਬਜ਼ੁਰਗ ਤੁਰਿਆ ਜਾਂਦਾ ਸੀ ਤਾਂ ਕੋਈ ਬੀਬੀ ਘਰੋਂ ਦੁਖੀ ਹੋ ਕੇ ਫਾਹਾ ਲੈਣ ਲੱਗੀ ਦਰਖਤਾਂ ਜੰਗਲ ਦੇ ਵਿੱਚ, ਕਹਿੰਦਾ ਤੂੰ ਭਾਈ ਇੱਥੇ ਕੀ ਕਰਦੀ ਹੈ। ਕਹਿੰਦੀ ਮੈਂ ਫਾਹਾ ਲੈਣ ਲੱਗੀ ਹਾਂ ਬਾਬਾ, ਮੈਂ ਘਰੋਂ ਬਹੁਤ ਦੁਖੀ ਹਾਂ। ਬੁੜਾ ਲਾਲਚੀ ਹੋ ਗਿਆ, ਕਹਿੰਦਾ ਲੈ ਇਹਦੇ ਗਹਿਣੇ ਗੱਟੇ ਪਾਇਆ, ਚੱਲ ਇਹ ਮਰੂਗੀ ਤਾਂ ਮੈਂ ਲਾ ਲੂੰ ਸਾਰੇ ਗਹਿਣੇ। ਉਹ ਕਹਿੰਦੀ ਮੈਨੂੰ ਪਰ ਫਾਹਾ ਲੈਣਾ ਨਹੀਂ ਆਉਂਦਾ। ਕਹਿੰਦਾ ਮੈਂ ਤੈਨੂੰ ਦੱਸ ਦਿੰਦਾ, ਪਰਨਾ ਜਿਹਾ ਪਾਇਆ ਲੰਬਾ ਸਾਰਾ, ਜਿਹੜਾ ਉਹਨੇ ਗਮਛਾ ਜਿਹਾ ਡੱਬੀਆਂ ਵਾਲਾ ਪਰਨਾ ਜਿਹਾ ਸੀਗਾ ਇੱਕ, ਉਹ ਦਰਖਤ ਨਾਲ ਬੰਨ੍ਹ ਕੇ ਫਾਹਾ ਬਣਾ ਕੇ ਥੱਲੇ ਲੱਕੜ ਦਾ ਮੁੱਢ ਜਿਹਾ ਰੱਖ ਕੇ ਗਲ 'ਚ ਪਾ ਕੇ ਕਹਿੰਦਾ ਐਂ ਖੜ ਕੇ ਨਾ ਐਂ ਹਲੋਰਾ ਮਾਰਦੀ। ਉਹ ਆਪ ਹੀ ਹਲੋਰਾ ਵੱਜ ਗਿਆ ਤੇ ਬਾਬਾ ਹੀ ਤਾਹਾਂ ਲਟਕ ਗਿਆ। ਜਦ ਬੀਬੀ ਨੇ ਦੇਖੇ ਡੇਲੇ ਜੇ ਨਿਕਲੇ ਬਾਬੇ ਦੇ, ਉਹ ਤਾਂ ਭੱਜ ਗਈ, ਬਈ ਮਰਨਾ ਤਾਂ ਬਹੁਤ ਔਖਾ। ਇਸ ਕਰਕੇ ਸਤਿਗੁਰੂ ਕਹਿੰਦੇ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਾਈ।
ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ।
ਉਹ ਠੱਗੀਆਂ ਚਿੱਤ ਦਾ ਹੀ ਰਹਿ ਗਿਆ, ਫਾਂਸੀ ਉਹਦੇ ਗਲ 'ਚ ਪੈ ਗਈ ਜੀਵ ਦੇ। ਇਸੇ ਪ੍ਰਕਾਰ ਇਹ ਜੀਵ ਜਿਹੜਾ ਹੋਰ ਹੀ ਹੋਰ ਚਿੱਤ ਵੀ ਜਾਂਦਾ।
ਯਤਨ ਬਹੁਤ ਸੁਖ ਕੇ ਕੀਏ ਦੁੱਖੋ ਕੀਓ ਨਾ ਕੋਏ।
ਸੁੱਖ ਦੇ ਯਤਨ ਤਾਂ ਬਹੁਤੇ ਕੀਤੇ ਜ਼ਿੰਦਗੀ 'ਚ, ਪਰ ਮਰਨ ਦੇ ਦੁੱਖ ਦਾ ਇੰਤਜ਼ਾਮ ਹੀ ਨਹੀਂ ਕੀਤਾ ਕਿ ਮਰਨਾ ਵੀ ਸੌਖਾ ਹੋ ਜਾਵੇ ਮੇਰਾ।
ਕਹੋ ਨਾਨਕ ਸੁਣ ਰੇ ਮਨਾ ਹਰ ਪਾਵੈ ਸੋ ਹੋਏ।
ਮਹਾਰਾਜ ਕਹਿੰਦੇ ਇਹ ਜੀਵ ਸੁਣਨਾ ਕਰ, ਇਹ ਮੇਰਿਆ ਮਨਾ ਸੁਣਨਾ ਕਰ, ਹਰੀ ਨੂੰ ਜੋ ਪਾਉਂਦਾ ਹੁੰਦਾ ਤਾਂ ਉਹੀ ਹੈ, ਤੂੰ ਤਾਂ ਆਪਣੀ ਚਲਾਕੀਆਂ ਹੀ ਮਾਰੀ ਜਾਂਦਾ, ਰੱਬ ਨਾਲ ਵੀ ਚਲਾਕੀਆਂ।
ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ।
ਇਹ ਸਾਰਾ ਜੱਗ ਜਿਹੜਾ ਫਿਰਦਾ ਨਾ ਭਿਖਾਰੀਆਂ ਦੀ ਤਰ੍ਹਾਂ ਮੰਗਦਾ ਫਿਰਦਾ ਥਾਂ 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 ਥਾਂ, ਪਰ ਦਾਤਾ ਤਾਂ ਇੱਕ ਵਾਹਿਗੁਰੂ ਹੈ ਸਭ ਦਾ, ਚਾਹੇ ਉਹ ਵੱਡੇ ਮੰਗਦੇ ਚਾਹੇ ਛੋਟੇ ਮੰਗਦੇ ਨੇ, ਮੰਗਦੇ ਸਾਰੇ। ਰਿੱਧੀਆਂ ਸਿੱਧੀਆਂ ਵੀ ਤਾਂ ਇੱਥੋਂ ਹੀ ਮੰਗਦੀਆਂ, ਦੇਵਤੇ ਵੀ ਤਾਂ ਇੱਥੋਂ ਮੰਗਦੇ ਆ, ਦੇਵੀਆਂ ਵੀ ਤਾਂ ਇੱਥੋਂ ਮੰਗਦੀਆਂ, ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਪਰਮਾਤਮਾ ਤੋਂ ਹੀ ਮੰਗ ਕੇ ਗਾਹਾਂ ਵਰਤਾਉਂਦੇ ਆ।
ਕਹੋ ਨਾਨਕ ਮਨ ਸਿਮਰਤੇ ਪੂਰਨ ਹੋ ਵਹਿ ਕਾਮ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਪਰਮਾਤਮਾ ਤੂੰ ਵੀ ਸਿਮਰ, ਤੇ ਇਸ ਪਰਮਾਤਮਾ ਤੂੰ ਵੀ ਸਿਮਰ, ਤੇਰੇ ਵੀ ਕੰਮ ਪੂਰੇ ਹੋਣਗੇ।
ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉਂ ਜਾਨ।
ਇਹ ਝੂਠਾ ਮਾਣ ਕਾਹਦਾ ਕਰਦਾ, ਪੈਸਿਆਂ ਦਾ, ਆਪਣੀ ਦੌਲਤ ਦਾ, ਆਪਣੇ ਸਰੀਰ ਦਾ, ਆਪਣੇ ਘਰ ਦਾ, ਸੁਪਨੇ ਵਰਗਾ ਸੰਸਾਰ ਹੈ।
ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ।
ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਤੇਰਾ ਕੁਛ ਵੀ ਨਹੀਂ ਹੈ, ਤੈਨੂੰ ਬਖਾਨ ਕਥਨ ਕਰਕੇ ਦੱਸਦੇ ਆ, ਸੱਚੀ ਗੱਲ ਦੱਸਦੇ ਆ।
गर्भ करत है देह को बिनसै छिन मैं मीत। ये जेडी देह का तू हंकार करदा एक छिन दे विच मित्रा है तो बिनस जानी है, जो जान लगना पता ही नहीं लगना, बस एक छिन ही लगना। जे प्राणी हर जस कहो नानक ते जग जीत। महाराज सच्चे पातशाह प्रबंध जेडे प्राणी ने हरि का जस कहना किया है, सो उस जीव ने फिर की किया जी, कहने उन्हें जगत नू जित लिया, पर मन जीता जग जीत। उन्हें सारे जग के विकारा नू पदार्थां नू जित के अपने आप नू जित के उसने सारे पासियां नू जित के फिर संसार दे च जाना किया। वो जित गया, उन्हें गुरमुख कहने जितने वास्ते संसार च गुरमुख आए ने संसार अंदर। जे घट सिमरन राम को सो नर मुक्ता जान। जिहदे हिरदे च हमेशा सिमरन हुंदा परमात्मा दा उन्हों मुक्ता जानना कर कि वह बंधन मुक्त है। कलयुग ने कहा कि जिहदे हिरदे च सिमरन होगा उहदे नेड़े नहीं मैं जाऊंगा। ते नर हर अंतर नहीं नानक साची मान। गुरु तेग बहादुर साहब कहंदे भाई मेरी गल सच्ची मान लै, जिहदे हिरदे के अंदर वाहिगुरु बैठा बसया होया सिमरन हो रहा प्रकाश है, वह वाहिगुरु का रूप ही जान लै, बस उहदे ते भगवान च कोई अंतर नहीं। एक भगत भगवान जे प्राणी का नाहे मन। एक परमेश्वर की भगती जेड़े प्राणी के मन के अंदर नहीं है ना, कहने वो किन्ना भैड़ा पता। जैसे सूकर स्वान नानक मानो ताहे तन। जिवें सूर हुंदा जिवें कुत्ता हुंदा इह जिहा बंदा है, क्योंकि सूर ते कुत्ते च होर की फर्क है, क्योंकि निंद्रा भोजन भोग पै जाए पस पुरख समान। नींद होगी भोग विलास कर ले, भोजन खा ले, डर लिया डरा लिया, यह पशु ते बंदे च समान चीजा ने। कहने बंदे च की चीज ज्यादा, ज्ञान नर निजदकता ज्ञान बिना पास जान। बंदे दे अंदर ज्ञान ही ज्यादा हुंदा बस, बंदे दे अंदर बाकी ने सारिया गल्लां जानवर वाली ही ने, खा लिया सौ लिया लड़ लिया झगड़ लिया, जानवर भी यही करते। स्वामी को ग्रहो ज्यों सदा स्वान तज नहीं नित। पर फिर भी कुत्ते विच इक गल ज्यादा है, कहिंदे उहदे ते गुण लै लै, जिवें स्वामी का घर कदे कुत्ता छड़दा नहीं है, भावें कुत्ते नूं मारे छड़े जिवें मर्जी करे फिर पूछा लाउंदा बेचारा उत्थे बैठा हुंदा। कई बार सोटी मार दिंदा, कई बार कुछ करदा, कई घरों भजा दिंदा, एक दो सुक्कियां रोटियां खा के मालक दा वफादार रहिंदा। तू तां स्निग्ध रोटियां स्निग्ध खाने खा के सब कुछ लै के भी मालक तों बेवफा हो गया मालक दा। नानक इह बिद हर भजो इक मन होए इक चित। सतगुरु कहने एक मन एक चित होके यो नाम जब देश कुत्ते तो यह गुण लै ला कि वह मालक का वफादार रहना। मालक डंडा मारे मालक उन्हें सुकी रोटी पावे उन्हें ता नहीं कहना, ठंड लगती उहदे किहड़ा कोई कपड़ा पाउंदा, बेचारा चू चू करता ठंड के बैठा, प्यास लगे बेजबाना बोल नहीं सकता, वह बेजबाना हो जा। ये क्यों जी ये किवें जी यदि की लोड़ है जी, बाला सियाणा ना बन। सतगुरु कहंदे तीर्थ वरत अर दान कर मन मैं धरै गुमान। जिहड़े बंदे दुनिया च तीर्थां ते नहा के आए आ वरत रखदे ने दान करदे ने फिर हंकार कर लैंदे ने दान करके। नानक निहफल जात ते ज्यों कुंचर इसनान। जिवें कुंचर हाथी नहा के अपने उत्ते सवाह पा लैंदा मिट्टी पा लैंदा, इवें उह बंदे दे कीते होए जिहड़े गुण ने सारे धूड़ च रल गए ने। सिर कंप्यो पग डगमगै नैन जोत ते हीन। हुण बुढ़ेपा आ गया जदों बंदा सिर कंबदा, पैर जिहड़े ने डगमगाउंदे ने, अखां जोत तो हीणियां हो गईयां ने। कहो नानक इह बिद पई तउ न हर रस लीन। महाराज कहिंदे इह वी विधि बण गई, इहदी देख लो इहो जिहा हाल हो गया बंदे दा, कंबी जांदा खड़ा, तां फिर भी परमेश्वर दा सिमरन करना इहनूं भाउंदा ही नहीं, उहने हरी दा रस लिया ही नहीं गा। इही जी हालात हो गए ने कि सिर कंबदा पैर डगमगाउंदे ने, अखां च जोत है नहीं गी, फिर भी कहिंदा मैं वाहिगुरु नहीं कहना, अरदास करो कहना मेरी उम्र होर लंबी हो गई। निज कर देखियो जगत मैं को काहू को नाहे। सतगुरु महाराज सच्चे पातशाह कहने मैं जगत नू अपना बना के देखिया, ये आप निज कर निर्णा करके देखिया जगत वास्ते कोई किसे दा नहीं है। नानक थिर हर भगत है ते राखो मन माहे। एक हरी की जिहड़ी भगती है ना वाहिगुरु की प्रेमा भगती हुई थिर रहन वाली है टका देन वाली है, इसलिए भाई वो वाहिगुरु की प्रेमा भगती नूं अपने मन में रचना रखना करो हमेशा। जग रचना सब झूठ है जान लिहो रे मीत। महाराज कहने मित्र मेरी गल सुन ध्यान दे नाल, ये जिहड़ी जगत की रचना ना ये सारी झूठ ही झूठ है, ये तैनूं देखण नूं लगदी है सच्ची। आ हजार साल पहला कित्थे सी घर,
2000 ਸਾਲ ਪਹਿਲਾਂ ਇੱਥੇ ਕੁਛ ਹੋਰ ਸੀ। ਆਹ ਜਿਹੜਾ ਹੁਣ ਰਾਮ ਚੰਦਰ ਜੀ ਦਾ ਪੁਲ ਲੱਭਿਆ ਸਾਇੰਸਦਾਨ ਕਹਿੰਦੇ, ਇਹ ਨਾਸਾ ਵਾਲੇ ਜਿਹੜਾ ਲੱਭਿਆ ਉਹ ਥੱਲੇ ਜਾ ਕੇ ਸਮੁੰਦਰ ਦੇ ਹੁਣ ਮਿਲਿਆ, ਕਹਿੰਦੇ 17 ਲੱਖ ਸਾਲ ਪਹਿਲਾਂ ਬਣਿਆ, ਸਮੁੰਦਰ ਦੇ ਥੱਲੇ ਜਾ ਕੇ ਪਹਿਲਾਂ ਪਾਣੀ ਦਾ ਜਿਹੜਾ ਲੈਵਲ ਸੀ ਉੱਥੇ ਸੀ ਉਦੋਂ। ਇਸ ਪ੍ਰਕਾਰ ਸਾਰੀ ਧਰਤੀ ਉੱਤੇ ਤਬਦੀਲੀਆਂ ਆਉਂਦੀਆਂ ਹੀ ਰਹਿੰਦੀਆਂ ਨੇ। ਕਹਿ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਪੀਤ। ਮਹਾਰਾਜ ਕਹਿੰਦੇ ਇੱਥੇ ਕੋਈ ਚੀਜ਼ ਪੱਕੀ ਨਹੀਂ ਰਹਿੰਦੀ। ਬਾਲੂ ਹੁੰਦਾ ਰੇਤਾ, ਰੇਤੇ ਦਾ ਘਰ ਹੁੰਦਾ ਨਾ, ਕਹਿੰਦਾ ਉਹ ਟਿਕਦਾ ਕਿਤੇ? ਰੇਤੇ ਦੀ ਕੰਧ ਵਾਂਗੂ। ਨਿਆਣੇ ਸਮੁੰਦਰ ਦੇ ਕਿਨਾਰੇ ਉੱਤੇ ਜਾ ਕੇ ਬੈਠ ਜਾਂਦੇ ਨੇ ਤੇ ਬੈਠ ਕੇ ਫਿਰ ਉਹ ਘਰ ਬਣਾਉਂਦੇ ਨੇ ਮਿੱਟੀ ਦਾ, ਉਹ ਛੱਲ ਜੀ ਆਉਂਦੀ ਹੈ, ਸਾਰਾ ਰੁੜ ਜਾਂਦਾ ਪਾਣੀ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਇੱਥੋਂ ਤੱਕ 59 ਸਲੋਕ ਸਤਿਗੁਰੂ ਮਹਾਰਾਜ ਨੇ ਆਪਣੇ ਮਨ ਪ੍ਰਤੀ ਉਚਾਰਨ ਕਰਕੇ ਜੀਵਾਂ ਨੂੰ, ਸਿੱਖ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਉਪਦੇਸ਼ ਲਿਖ ਕੇ ਭੇਜਿਆ। ਸੋ ਅਗਲੇ 2 ਸਲੋਕ ਜਿਹੜੇ ਆ, 50ਵਾਂ ਤੇ 51ਵਾਂ ਸਲੋਕ ਹੈ, ਇਹ ਆਪਣੇ ਬਜ਼ੁਰਗ ਮਾਤਾ ਨਾਨਕ ਜੀ ਦੇ ਸ਼ੋਕ ਦੀ ਨਿਵਿਰਤੀ ਵਾਸਤੇ ਭੇਜੇ ਸੀ। ਇਹ ਮਾਤਾ ਜੀ ਨੂੰ ਸੁਣਾ ਦਿਓ ਤੇ ਮਾਤਾ ਜੀ ਮਨ ਦੇ ਅੰਦਰ ਬਿਰਾਗ ਨਾ ਕਰਨ। ਸੋ ਕਵੀ ਸੰਤੋਖ ਸਿੰਘ ਨੇ ਜਿਵੇਂ ਲਿਖਿਆ ਇਤਿਆਦਿਕ ਸਭ ਲਿਖੇ ਸ਼ਲੋਕ, ਪਾਠ ਹਰ ਭਜੋ ਤਜੋ ਸਭ ਸੋਕ, ਸਭ ਸਿੱਖਿਅਨ ਪ੍ਰਤ ਲਿਖੇ ਬਨਾਏ, ਸਿਮਰੋ ਨਾਮ ਸੋ ਚਿੰਤ ਕਮਾਏ, ਉਨ ਮਾਤਾ ਪ੍ਰਤ ਲਿਖਿਓ ਸ਼ਲੋਕ, ਸੁਣ ਕਰ ਲਿਹੋ ਸ਼ੋਕ ਤੇ ਰੋਕ, ਸ਼ੋਕ ਕੋ ਰੋਕ ਜਗ ਮੈਂ ਨਹਿ ਤਿਰਤਾ, ਕਿਸ ਕੇਰੀ ਬਿਨਸ ਗਏ ਜਿਨ ਸ਼ਕਤ ਵਡੇਰੀ। ਕਹਿੰਦੇ ਮਾਤਾ ਜੀ ਤੁਸੀਂ ਕਿਉਂ ਸ਼ੋਕ ਕਰਦੇ ਹੋ? ਸਰੀਰ ਕਰਕੇ ਤਾਂ ਸੰਸਾਰ ਵਿੱਚ ਕੋਈ ਵੀ ਇੱਜ਼ਤ ਨਹੀਂ ਰਿਹਾ। ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ। ਇਹ ਮਾਤਾ ਜੀ ਦੇਖੋ ਸੰਸਾਰ ਦੇ ਅੰਦਰੋਂ ਰਾਮ ਚੰਦਰ ਜੀ ਚਲੇ ਗਏ, ਜਿਨ੍ਹਾਂ ਦਾ ਬੜਾ ਵੱਡਾ ਪਰਿਵਾਰ ਸੀ, ਰਾਵਣ ਦਾ ਪਰਿਵਾਰ ਵੀ ਬਹੁਤ ਵੱਡਾ ਸੀ, ਉਹ ਵੀ ਚਲਿਆ ਗਿਆ। ਇਸ ਕਰਕੇ ਜਿਨ੍ਹਾਂ ਦੇ ਬੜੇ ਬੜੇ ਪਰਿਵਾਰ ਸੀ, ਬੜੀਆਂ ਬੜੀਆਂ ਸ਼ਕਤੀਆਂ ਸੀ, ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸੋਹਣੇ ਉਪਦੇਸ਼ ਲਿਖ ਲਿਖ ਕੇ ਭੇਜੇ ਸਾਰਿਆਂ ਵਾਸਤੇ। ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ। ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ ਇਹ ਦੁਨੀਆਂ 'ਚ ਥਿਰ ਕੋਈ ਚੀਜ਼ ਨਹੀਂ। ਭਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਸੰਸਾਰ ਸੁਪਨੇ ਵਰਗਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਇੰਨੇ ਇੰਨੇ ਵੱਡੇ ਚਲੇ ਗਏ ਤਾਂ ਫਿਰ ਰਹਿਣਾ ਕਿਹਨੇ? ਰਾਮ ਗਇਓ ਰਾਵਣ ਗਇਓ, ਕਹਿੰਦਾ ਅਰਥ ਐਂ ਵੀ ਕਰਦੇ ਆ ਜਦੋਂ ਰਾਵਣ ਦੇ ਹਿਰਦੇ 'ਚੋਂ ਰਾਮ ਚਲਿਆ ਗਿਆ, ਅੱਗੇ ਤਾਂ ਉਹਦੀਆਂ ਗੱਲਾਂ ਬਾਤਾਂ ਕਰਦਾ ਤਾਂ ਜਿਉਂਦਾ ਰਿਹਾ। ਅਥਵਾ ਜਦੋਂ ਰਾਮ ਗਇਓ, ਜਦੋਂ ਰਾਮ ਚੰਦਰ ਜੀ ਨੇ ਪੁਲ ਬਣਾਇਆ, ਪੁਲ ਤੋਂ ਜਦੋਂ ਲੰਕਾ ਵੱਲ ਗਏ ਤਾਂ ਰਾਵਣ ਗਇਓ, ਫਿਰ ਰਾਵਣ ਮਰ ਗਿਆ। ਜਿਹਦਾ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰਦੀ ਆ ਨਾ ਬਾਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ, ਉਸ ਧਾਰੇ ਕਰ ਮੁਨ ਜਨ ਸੇਵਾ, ਜੀਵਿਤ ਪ੍ਰਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਪ੍ਰਕਾਰ ਮਾਤਾ ਜੀ ਪ੍ਰਤੀ ਇਹ ਜਿਹੜੇ ਸਲੋਕ ਉਚਾਰਨ ਕੀਤੇ ਨੇ, ਕਹਿੰਦੇ ਮਾਤਾ ਜੀ ਦੇਖੋ ਇਹ ਸੰਸਾਰ ਦੇ ਵਿੱਚ ਕੋਈ ਵਸਤੂ ਅਚਲ ਰਹਿਣ ਵਾਲੀ ਨਹੀਂ, ਕਿਉਂਕਿ ਸਾਰਾ ਜਗਤੀ ਜਿਹੜਾ ਹੈ ਸੁਪਨੇ ਵਰਗਾ ਹੈ। ਹੁਣ ਚਿੰਤਾ ਤਾਂ ਕਰੀਓ ਗੱਲ ਦੀ ਕਰਨੀ ਚਾਹੀਦੀ ਜਿਹੜੀ ਕੋਈ ਅਣਹੋਣੀ ਹੋਵੇ ਗੱਲ। ਸੋ ਭਾਵ ਕਹਿਣ ਤੋਂ ਜਿਹੜੀ ਗੱਲ ਅੱਗੇ ਕਦੇ ਨਾ ਹੋਈ ਹੋਵੇ ਤੇ ਹੁਣ ਹੋ ਜਾਵੇ। ਇਹ ਜਨਮ ਮਰਨ ਦਾ ਪ੍ਰਭਾਵ ਤਾਂ ਸ਼ੁਰੂ ਤੋਂ ਚੱਲਿਆ ਆਇਆ। ਬੜੇ ਬੜੇ ਅਵਤਾਰ, ਪੀਰ, ਪੈਗੰਬਰ ਇਹ ਦੁਨੀਆਂ 'ਚ ਕੌਣ ਨਹੀਂ ਗਿਆ? ਸਾਰੇ ਚਲੇ ਗਏ। ਪਿਛਲਿਆਂ ਸਰੂਪਾਂ ਵੱਲ ਨਿਗਾਹ ਮਾਰੋ, ਸਾਰੇ ਸਰੂਪ ਚਲੇ ਗਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸੰਸਾਰ ਇੱਕ ਰਸਤਾ ਹੈ, ਰਾਹ ਵਿੱਚ ਕੋਈ ਰੁਕ ਨਹੀਂ ਸਕਦਾ। ਇਸ ਕਰਕੇ ਮੌਤ ਦਾ ਰਸਤਾ ਤਾਂ ਚੱਲੇ ਹੀ ਰਹਿਣਾ, ਜਿਹੜਾ ਆਇਆ ਜੋ ਉਪਜੋ ਸੋ ਬਿਨਸ ਹੈ। ਅਗਲੇ ਸਲੋਕ ਵਿੱਚ ਹੁਣ ਸਮਝਾਉਂਦੇ ਹਨ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ। ਸੰਸਾਰ ਦੇ ਜਿਹੜਾ ਵੀ ਪੈਦਾ ਹੋਇਆ ਉਹਨੇ ਸਮਾਂ ਪਾ ਕੇ ਖਤਮ ਹੀ ਹੋ ਜਾਣਾ। ਕਿਸੇ ਨੇ ਆਜ ਅੱਜ ਕਹਿ ਜਾਂ ਹੁੰਦਾ ਕਹਿ, ਮਤਲਬ ਕਿ ਜਾਂ, ਕਿਸੇ ਨੇ ਕਾਲ ਹੁੰਦਾ ਕੱਲ, ਕਿਸੇ ਨੇ ਪਰੋ ਪਰਸੋਂ ਨੂੰ, ਬਸ ਚਲੇ ਹੀ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ, ਇਹ ਜੋਬਨ ਸਾਸ ਹੈ ਦੇਹ ਪ੍ਰਾਣੀ, ਆਜ ਕੱਲ ਮਰ ਜਾਈਏ ਪ੍ਰਾਣੀ, ਹਰ ਜਪ ਜਪ ਹਿਰਦੈ ਧਿਆਈ ਹੈ। ਇਸ ਲਈ ਤੁਸੀਂ ਕੋਈ ਚਿੰਤਾ ਨਹੀਂ ਕਰਨੀ। ਮਾਤਾ ਜੀ ਨੂੰ ਇਹ ਸਮਝਾਉਂਦੇ ਨੇ, ਨਾਨਕ ਹਰ ਗੁਣ ਗਾਏ ਲੇ ਝਾੜ ਸਗਲ ਜੰਜਾਲ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਦੁਨੀਆਂ ਦੇ ਸਾਰੇ ਜੰਜਾਲਾਂ ਨੂੰ ਛੱਡ ਕੇ ਤੁਸੀਂ ਹਰੀ ਪ੍ਰਭੂ ਦੇ ਗੁਣ ਨੂੰ ਗਾਉਣਾ ਕਰੋ। ਇਉਂ 50, 51, 52 ਤਿੰਨਾਂ ਸਲੋਕਾਂ ਦੁਆਰਾ ਮਾਤਾ ਸੋ ਮਾਤਾ ਨਾਨਕੀ ਜੀ ਦੇ ਮਹਿਲ ਮਾਤਾ ਗੁਜਰੀ ਤਾਈਂ ਚਿੰਤਾ ਦੀ ਨਿਵਿਰਤੀ ਲਈ ਸ਼ੁਭ ਸਿੱਖਿਆ ਦਿੱਤੀ ਹੈ। ਇੱਕ ਸਲੋਕ ਜਿਹੜਾ ਸੀਗਾ ਸੋ ਇਹ ਮਾਤਾ ਗੁਜਰੀ ਜੀ ਵਾਸਤੇ ਉਚਾਰਿਆ ਸੀ, ਜਿਹੜਾ ਜੋਪ ਜੋ ਸੋ ਬਿੰਸ ਹੈ 52ਵਾਂ ਸਲੋਕ ਜਿਹੜਾ ਉਚਾਰਨ ਕੀਤਾ ਹੈ, ਇਹ ਉਹਨਾਂ ਦੇ ਸੋਗ ਦੀ ਨਿਵਿਰਤੀ ਵਾਸਤੇ ਉਚਾਰਨ ਕੀਤਾ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰੀਖਿਆ ਲੈਣ ਲਈ ਇੱਕ ਸਲੋਕ ਜਿਹੜਾ ਅਸੀਂ ਲਿਖ ਕੇ ਭੇਜਿਆ ਸੀ, ਸੋ ਇਸ ਪ੍ਰਕਾਰ ਮਹਾਰਾਜ ਨੇ ਇਹ 53ਵਾਂ ਸਲੋਕ ਉਚਾਰਨ ਕਰਕੇ ਪਰਖ ਲਈ ਸੀ 10ਵੇਂ ਪਾਤਸ਼ਾਹ ਦੀ। ਸੋ ਜਿਵੇਂ ਸੂਰਜ ਪ੍ਰਕਾਸ਼ ਦੀ ਗਵਾਹੀ ਹੈ, ਕਹਿੰਦੇ ਦੋਨੋਂ ਪ੍ਰਤ ਸਲੋਕ ਲਿਖ ਤੀਨ ਕਰੋ ਨਾ ਦੁੱਖ ਸਿੱਖਿਆ ਅਸ ਦੀਨ, ਉਹਨਾਂ ਆਪਣੇ ਸੁਤ ਕੋ ਪਤਿਆਵਨ ਹਿਤ ਪਰਖਣ ਕੇ ਕਿਮ ਧਰ ਭਾਵਨ, ਲਖਾਂ ਸ਼ਕਤਮ ਹੈ ਹਮ ਕੋ ਕੈਸੇ ਲਖਿਓ ਜਾਏ ਅਸ ਆਸ਼ਾ ਜੈਸੇ, ਤਿਸ ਵਿਧ ਦੋਹਾ ਲਿਖਿਓ ਬਨਾਏ ਸ੍ਰੀ ਗੁਰੂ ਤੇ ਬਹਾਦਰ ਰਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸਲੋਕ 10ਵੇਂ ਪਾਤਸ਼ਾਹ ਨੂੰ ਪਰਖਣ ਵਾਸਤੇ ਲਿਖਿਆ ਸੀ। ਦੋਹਰਾ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ। ਮਹਾਰਾਜ ਕਹਿੰਦੇ ਹੁਣ ਤਾਂ ਸਰੀਰਕ ਬਲ ਛੁੱਟ ਗਿਆ, ਪੈਰਾਂ ਵਿੱਚ ਬੰਧਨ ਬੇੜੀਆਂ ਤੇ ਲੋਹੇ ਦੇ ਕੋਟ ਦੇ ਵਿੱਚ ਭਾਵ ਕੇਲੇ ਦੇ ਵਿੱਚ ਪਰੇ ਹੋਏ ਆ, ਕਿਉਂਕਿ ਔਰੰਗਜ਼ੇਬ ਨੇ ਪਿੰਜਰਾ ਬਣਾ ਕੇ ਲੋਹੇ ਦਾ, ਜਿਹ 'ਚ ਬੰਦਾ ਨਾ ਚੰਗੀ ਤਰ੍ਹਾਂ ਬਹਿ ਸਕਦਾ ਨਾ ਖੜ ਸਕਦਾ, ਅੰਦਰ ਨੂੰ ਤਿੱਖੀਆਂ ਕਿੱਲਾਂ ਜ਼ਹਿਰ ਦੀ ਪੁੱਠ ਦੇ ਕੇ ਲਾਈਆਂ ਹੋਈਆਂ ਸੀ, ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਿਠਾਇਆ ਸੀ। ਕਹਿੰਦੇ ਸਰੀਰਕ ਬਲ ਛੁੱਟ ਗਿਆ, ਪੈਰਾਂ 'ਚ ਬੰਧਨ ਪਏ ਹੋਏ ਨੇ, ਹੁਣ ਛੁੱਟਣ ਦਾ ਸਾਡੇ ਪਾਸੋਂ ਕੋਈ ਯਤਨ ਨਹੀਂ ਹੋ ਰਿਹਾ। ਕਹੋ ਨਾਨਕ ਅਬ ਓਟ ਹਰ ਗਜ ਜਿਉ ਸਹਾਏ। ਗੁਰੂ ਸਾਹਿਬ ਕਥਨ ਕਰਦੇ ਕਿ ਹੁਣ ਹਰ ਹਰ ਤਰ੍ਹਾਂ ਦੀ ਇੱਕ ਆਪ ਜੀ ਓਟ ਹੋ, ਆਪ ਗਜ ਹਾਥੀ ਦੀ ਨਹੀਂ ਸਹਾਇਤਾ ਕਰਨ ਵਾਲੇ ਹੋਵੋ। ਅਥਵਾ ਇਹ ਕਹਿੰਦੇ ਨੇ ਬਲ ਛੁੱਟ ਕੇ ਉਹ ਬੰਧਨ ਪਰੇ, ਕਿ ਹਿੰਦੁਸਤਾਨ ਦੀ ਰੱਖਿਆ ਕਰਨ ਦਾ ਬਲ ਛੁੱਟ ਗਿਆ, ਇਸ ਕਰਕੇ ਸਾਰਿਆਂ ਨੂੰ ਬੰਧਨ ਪੈ ਗਿਆ, ਕਿਉਂਕਿ ਔਰੰਗਜ਼ੇਬ ਨੇ ਠਾਕੁਰ ਦੁਆਰੇ ਦੇਵੀ ਦੁਆਰੇ ਢਾਉਣਾ ਸ਼ੁਰੂ ਕਰਤੇ ਇਹਨਾਂ ਮੰਦਰਾਂ ਦੀ ਰੱਖਿਆ ਕਰਨ ਦਾ। ਹੁਣ ਕਛੂ ਨਾ ਹੋ ਤੋ ਉਪਾਏ, ਇਹਨਾਂ ਹਿੰਦੂ ਰਾਜਿਆਂ ਪਾਸੋਂ ਕੁਝ ਵੀ ਉਪਾਅ ਨਹੀਂ ਹੋ ਰਿਹਾ, ਕਿਉਂਕਿ ਸਾਰੇ ਹਿੰਦੂ ਰਾਜ ਔਰੰਗਜ਼ੇਬ ਨੇ ਆਪਣੇ ਅਧੀਨ ਕਰ ਲਿਆ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਮਹਾਰਾਜ ਕਥਨ ਕਰਦੇ ਹੇ ਹਰੀ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਹੁਣ ਆਪ ਸਾਰਿਆਂ ਹਿੰਦੂਆਂ ਦਾ ਓਟ ਆਸਾ ਰੂਪ ਹੋ ਕੇ ਗਜ ਹਾਥੀ ਦੀ ਨਿਆਈ ਸਹਾਇਤਾ ਕਰਨ ਵਾਲੇ ਹੋ ਗਏ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਜਿਹੜਾ ਪਰਖਿਆ ਸੀ ਮਹਾਰਾਜ ਜੀ ਨੇ, ਸੋ ਇਹਦੇ ਅੰਤਰੀਤ ਭਾਵ ਵੀ ਬਹੁਤ ਸਾਰੇ ਹੋ ਸਕਦੇ ਨੇ, ਪਰ ਭੋਗਦੇ ਸਮੇਂ ਤੇ ਕਿਉਂਕਿ ਸਮਾਂ ਥੋੜ੍ਹਾ ਹੋਣ ਕਰਕੇ ਅੰਤਰੀਤ ਭਾਵ ਇਹਦੇ ਬਾਅਦ ਵਿੱਚ ਵੀ ਸੁਣਾਏ ਜਾਣਗੇ, ਸਤਿਗੁਰੂ ਕਿਰਪਾ ਕਰਨਗੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦਿੱਲੀ ਨੂੰ ਸਿੱਖ ਭੇਜਿਆ ਸੀ। ਬਾਹੋਦਾਹੀ ਪਹੁੰਚ ਕੇ ਉਹਨੇ ਸਾਰੇ ਸਲੋਕ ਜਿਹਨੂੰ ਜਿਹਨੂੰ ਲਿਖ ਕੇ ਦਿੱਤੇ ਸਾਰਿਆਂ ਨੂੰ ਸੁਣਾ ਤੇ ਸਲੋਕ। ਮਹਾਰਾਜ ਨੇ ਮੁਨੀਮ ਨੂੰ ਬੁਲਾ ਕੇ ਕਿਹਾ ਸਾਰੀ ਸੰਗਤ ਸੁਣਾ ਭਾਈ। ਜਦੋਂ 10ਵੇਂ ਪਾਤਸ਼ਾਹ ਨੇ ਸਲੋਕ ਸੁਣਾਇਆ ਤਾਂ ਉਸ ਵਕਤ ਸਿੱਖ ਨੇ ਕਿਹਾ ਮਹਾਰਾਜ ਇਹਦਾ ਜਵਾਬ ਮੰਗਿਆ 9ਵੇਂ ਪਾਤਸ਼ਾਹ ਨੇ। ਉਸ ਵਕਤ 10ਵੇਂ ਪਾਤਸ਼ਾਹ ਨੇ ਫਿਰ ਆ ਜਵਾਬ ਦੇਣਾ ਕੀਤਾ। ਸੋ ਮਹੱਲਾ 10ਵਾਂ ਇੱਥੇ ਲਿਖਿਆ ਹੁੰਦਾ ਸੀ ਪਹਿਲਾਂ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜੇ ਹੱਥੀਂ ਬੀੜ ਲਿਖੀ ਹੋਈ ਉਹਦੇ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਲਾਹੌਰ ਸ਼ਹੀਦਗੰਜ ਬਿਰਾਜਮਾਨ ਸੀ, ਉਹਦੇ ਵਿੱਚ ਪਾਤਸ਼ਾਹੀ 10ਵੀਂ ਲਿਖਿਆ ਹੋਇਆ, ਅਤੇ ਜਿਹੜੀ ਪਟਨਾ ਸਾਹਿਬ ਤਖ਼ਤ ਸਾਹਿਬ ਉੱਪਰ ਪੁਰਾਣੀ ਬੀੜ ਪ੍ਰਾਪਤਨ ਪਈ ਹੈ ਉਹਦੇ 'ਚ ਵੀ ਮਹੱਲਾ 10ਵਾਂ ਲਿਖਿਆ ਹੋਇਆ, ਪਰ ਪ੍ਰਚਲਿਤ ਲਿਖਤੀ ਦੇ ਛਾਪਿਆਂ ਬੀੜਾਂ ਉੱਪਰ ਕੋਈ ਨਹੀਂ ਲਿਖਿਆ ਹੋਇਆ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਦਿੱਤਾ। ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ 10ਵੇਂ ਪਾਤਸ਼ਾਹ ਨੇ ਪਾਤਸ਼ਾਹੀ 10ਵੀਂ, ਕਿ ਸੰਪੂਰਨ ਬਲ ਪ੍ਰਾਪਤ ਹੋਇਆ। ਹੇ ਪਿਤਾ ਜੀ, ਬਲ ਪਦਾਰਥ, ਬਲ ਹੁੰਦਾ ਪਦਾਰਥ, ਖੁਦ ਆਪ ਜੀ ਤੋਂ ਪੈਦਾ ਹੋਇਆ, ਆਪ ਜੀ ਤੋਂ ਬਲ ਕਿਵੇਂ ਛੁੱਟ ਕੇ ਪਰੇ ਜਾ ਸਕਦਾ? ਫਿਰ ਆਪ ਜੀ ਦੇ ਤਾਂ ਸਾਰੇ ਬੰਧਨ ਛੁੱਟੇ ਹੋਏ ਨੇ, ਗਿਆਨਵਾਨਾਂ ਨੂੰ ਤਾਂ ਬੰਧਨ ਪੈ ਹੀ ਨਹੀਂ ਸਕਦੇ, ਪਰ ਆਪ ਜੀ ਤਾਂ ਗਿਆਨ ਦੇ ਦਾਤੇ ਸਮੁੰਦਰੋਂ ਫਿਰ ਆਪ ਜੀ ਤੋਂ ਸਾਰੇ ਉਪਾਅ ਹੋ ਸਕਦੇ ਆ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋ ਤਸਹਾਏ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਜੋਤੀ ਸਰੂਪ ਗੁਰਦੇਵ ਪਿਤਾ ਸਰਬ ਕਲਾ ਸਮਰੱਥ, ਸਭ ਕੁਝ ਆਪਦੇ ਹੱਥ ਅਧੀਨ ਹੈ, ਫਿਰ ਆਪ ਜੀ ਸਭਨਾ ਜੀਵਾਂ ਦੇ ਸਹਾਇਕ ਹੋ। ਸੱਚੇ ਪਾਤਸ਼ਾਹ ਪ੍ਰਮੰਦ ਨੇ ਇਹ ਗੁਰਦੇਵ ਪਿਤਾ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਆਪ ਜੀ ਵਿੱਚ ਪਹਿਲੇ ਹੀ ਹਿੰਦੁਸਤਾਨ ਦੀ ਰੱਖਿਆ ਕਰਨ ਲਈ ਕੁਰਬਾਨੀ ਦੇਣ ਦਾ ਬਲ ਪ੍ਰਾਪਤ ਹੋ ਗਿਆ। ਔਰੰਗਜ਼ੇਬ ਨੇ ਹਿੰਦੁਸਤਾਨ ਉੱਤੇ ਜੋ ਸ਼ਰ੍ਹਾਂ ਦੇ ਬੰਧਨ ਪਾਏ ਨੇ ਉਹ ਹੁਣ ਸਾਰੇ ਬੰਧਨ ਛੁੱਟ ਜਾਣਗੇ। ਹਿੰਦੁਸਤਾਨ ਦੀ ਆਜ਼ਾਦੀ ਦਾ ਜੋ ਕੁਝ ਉਪਾਅ ਹੋਣਾ ਉਹ ਸਭ ਕੁਝ ਆਪ ਜੀ ਤੋਂ ਹੀ ਹੋਣਾ, ਕਿਉਂਕਿ ਸਭ ਕੁਝ ਆਪ ਦੇ ਹੱਥ ਅਧੀਨ ਹੈ, ਫਿਰ ਆਪ ਦੇ ਸਭਨਾਂ ਦੇ ਸਹਾਇਤਾ ਕਰਨ ਵਾਲੇ ਹੋ। ਇਹ ਸਲੋਕ 10ਵੇਂ ਪਾਤਸ਼ਾਹ ਨੇ ਆਪਣੇ ਵੱਲੋਂ ਉੱਤਰ ਰੂਪ ਦੇ ਵਿੱਚ ਲਿਖ ਕੇ ਭੇਜਿਆ। ਫਿਰ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਬੁਲਾ ਕੇ ਕਿਹਾ ਤੂੰ ਹੁਣ ਉੱਡਿਆ ਜਾ ਦਿੱਲੀ ਨੂੰ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਿੱਠੀ ਸਾਡੀ ਦੇ ਦੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੜ੍ਹਿਆ ਸਿੱਖ ਨੂੰ ਕੋਈ ਰੁਕਾਵਟ ਨਹੀਂ ਹੈ ਇੰਦਰ ਜਾਣ ਵਿੱਚ, ਪੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਤਸੱਲੀ ਹੋ ਗਈ ਕਿ ਸਾਹਿਬਜ਼ਾਦੇ ਹੁਣ ਗੁਰਤਾ ਗੱਦੀ ਨੂੰ ਸੰਭਾਲਣ ਦੇ ਯੋਗ ਹਨ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਭੇਜ ਕੇ ਬਾਜ਼ਾਰ ਵਿੱਚੋਂ ਨਾਰੀਅਲ ਮੰਗਾਇਆ, 5 ਪੈਸੇ ਰੱਖ ਕੇ ਸੋ ਹੱਥ ਦੇ ਵਿੱਚ ਪਕੜ ਕੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਲੋਕ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਕਰਕੇ ਨਮਸਕਾਰ ਕੀਤੀ ਅਤੇ ਮੱਥਾ ਟੇਕ ਦਿੱਤਾ, 5 ਪ੍ਰਕਰਮਾਂ ਕੀਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਉਹ ਜੋਤ ਪ੍ਰਵੇਸ਼ ਕਰ ਦਿੱਤੀ ਜਿਹੜੀ ਪਹਿਲੇ 9 ਸਰੂਪਾਂ ਦੇ ਜੋਤ ਸੀ। ਮਹਾਰਾਜ ਨੇ ਕਿਹਾ ਹੁਣ ਗੁਰੂ ਗੋਬਿੰਦ ਸਿੰਘ ਤੁਹਾਡੇ ਗੁਰੂ ਹੋਣਗੇ। ਤੇ ਅਗਲੇ ਜਿਹੜੇ 3 ਸਲੋਕ ਫਿਰ ਉਚਾਰ ਕੇ ਉਹ ਕਿਹਾ, ਸੰਗ ਸਖਾ ਸਭ ਤਜ ਗਏ ਕਉ ਨ ਨਿਭੇਹੋ ਸਾਥ। ਸੰਸਾਰੀ ਤੌਰ ਤੇ ਕਹਿੰਦੇ ਕਿ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਸ਼ਹੀਦ ਹੋ ਗਏ, ਸਾਡੇ ਨਾਲ ਰਹਿਣ ਵਾਲੇ ਜੋ ਸਖਾ ਮਿੱਤਰ ਸਿੱਖ ਵੀ ਚਲੇ ਗਏ, ਸੋ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਦੀ ਕੁੜ ਚੋਂ ਸੀ ਉਹ ਵੀ ਆਪ ਹੀ ਭੇਜ ਦਿੱਤੇ ਸੀ ਉੱਥੋਂ। ਮਹਾਰਾਜ ਨੇ ਕਿਹਾ ਜਿਵੇਂ ਜੀ ਕਰੂ ਕਰ ਲਿਓ, ਉਹ ਵੀ ਸ਼ਹੀਦ ਹੋ ਗਏ ਸੀ, ਨਾਲ ਹੀ ਸਰੀਰ ਛੱਡ ਗਏ ਸੀ। ਫਿਰ ਉਹ ਸਾਰੇ ਸਾਰੇ ਸਾਨੂੰ ਛੱਡ ਕੇ ਚਲੇ ਗਏ, ਅਥਵਾ ਇਹ ਜੀਵ ਦਾ ਨਾਲ ਕੋਈ ਰਹਿਣ ਵਾਲਾ ਨਹੀਂ। ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਮਹਾਰਾਜ ਕਹਿੰਦੇ ਇਸ ਬਿਪਤਾ 'ਚ ਇੱਕ ਰਘੁਨਾਥ ਪਰਮੇਸ਼ਰ ਦੀ ਵੀ ਟੇਕ ਹੈ। ਹਿੰਦੁਸਤਾਨ ਦੇ ਪਿਆਰੇ ਮਿੱਤਰ ਜੋ ਦੇਵੀ ਦੇਵਤੇ ਉਹ ਸਾਰੇ ਛੱਡ ਕੇ ਸਾਥ ਹਿੰਦੁਸਤਾਨ ਦਾ ਚਲੇ ਗਏ, ਕਹੋ ਉਹਨਾਂ ਨੇ ਵੀ ਉਹ ਸਾਥ ਕੋਈ ਦੇਵੀ ਦੇਵਤਾ ਨਾਲ ਹੀ ਨਿਭਿਆ। ਮਹਾਰਾਜ ਕਹਿੰਦੇ ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਬਿਪਤਾ 'ਚ ਹੁਣ ਇੱਕ ਪਰਮਾਤਮਾ ਦੀ ਵੀ ਟੇਕ ਹੈ। ਹੇ ਰਾਘਵ ਕੁਲ ਦੇ ਵਿੱਚ ਨਾਥ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਤੁਸੀਂ ਵੀ ਟੇਕ ਆਸਰਾ ਰੂਪੋ, ਭਾਵ ਹਿੰਦੁਸਤਾਨ ਦੀ ਰੱਖਿਆ ਇਸ ਵੇਲੇ ਆਪ ਨੇ ਕਰਨੀ ਹੈ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਇਸ ਵੇਲੇ ਸਾਡੀ ਸਹਾਇਤਾ ਕਰਨ ਵਾਲਾ ਇੱਕ ਪ੍ਰਭੂ ਦਾ ਨਾਮ ਹੀ ਰਿਹਾ, ਦੂਜੀ ਸਾਡੀ ਸੇਵਾ ਕਰਨ ਨੂੰ ਸਾਧੂ ਰਹਿਓ ਭਾਈ ਗੁਰਦਿੱਤਾ ਜੀ ਕੋਲ ਰਹੇ ਨੇ, ਤੀਜੇ ਗੁਰਤਾ ਗੱਦੇ ਸੰਭਾਲਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਰਹੇ ਨੇ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਮੰਤ ਤੋਂ ਭਾਵ ਮੰਤਰ, ਵਾਹਿਗੁਰੂ। ਗੁਰੂ ਸਾਹਿਬ ਜੀ ਕਹਿੰਦੇ ਇਹ ਜਗਤ ਵਿੱਚ ਕਿਸੇ ਬਿਰਲੇ ਗੁਰਮੁਖ ਨੇ ਗੁਰਮੰਤਰ ਜਪਿਆ। ਇੰਨੇ ਅੱਖਰ ਕਹਿ ਕੇ ਅੰਤਰ ਧਿਆਨ ਨਾਲ ਜੇਲ੍ਹ 'ਚ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਗੁਰੂ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਮੁਸਲਮਾਨੀ ਰਾਜ ਦੀ ਹਕੂਮਤ ਹੋਣ ਕਰਕੇ ਹਿੰਦੂਆਂ 'ਤੇ ਬੜੀ ਸਖਤੀ ਸੀ, ਪਰ ਇਹ ਕੁਰਬਾਨੀ ਦੇਣ ਦਾ ਸਦਕਾ ਜੋ ਇਸ ਵੇਲੇ ਨਾਮ ਰਹਿਓ, ਰਾਮ ਨਾਮ ਜਪਣਾ ਇਸਤਤ ਰਿਹਾ, ਸਾਧੂ ਰਹਿਓ ਸਾਧੂ, ਮਹਾਤਮਾ ਵੀ ਅਟਲ ਰਹਿਓ ਗੁਰੂ ਗੋਬਿੰਦ, ਤੀਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਰਹੇ ਨੇ। ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਮਹਾਰਾਜ ਕਹਿੰਦੇ ਜਗਤ ਦੇ ਵਿੱਚ ਜਿਸ ਕਿਸੇ ਨੇ ਗੁਰੂ ਮੰਤਰ ਨੂੰ ਜਪਿਆ, ਉਹ ਸਿੱਖ ਆਪਣੇ ਸਿੱਖਾਂ ਅਸੂਲਾਂ ਪ੍ਰਤੀ, ਸਿੱਖੀ ਦੇ ਅਸੂਲਾਂ ਪ੍ਰਤੀ ਜਿਹੜਾ ਸੀਗਾ ਉਹ ਇਸਤਤ ਰਿਹਾ। ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤਰ ਤੋਂ ਭਾਵ ਗੁਰੂ ਸਾਹਿਬ ਕਹਿੰਦੇ ਜਗਤ ਦੇ ਵਿੱਚ ਜਿਸ ਕਿਸੇ ਨੇ ਗੁਰਮੰਤਰ ਨੂੰ ਜਪਣਾ ਕੀਤਾ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਬ੍ਰਹਮ ਗਿਆਨ ਦੀ ਦੇ ਪ੍ਰਭਾਵ, ਸੋ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਪ੍ਰਭਾਵ ਕਰਕੇ ਉਹਦੇ ਅੰਦਰੋਂ ਦੁੰਦਵਾਦ ਖਤਮ ਹੋ ਗਿਆ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਉਹ ਰਾਮ ਦੇ ਨਾਮ ਨੂੰ ਮੈਂ ਆਪਣੇ ਹਿਰਦੇ 'ਚ ਸੋ ਗਹਿਓ ਭਾਵ ਗ੍ਰਹਿਣ ਕੀਤਾ। ਜਾ ਕੇ ਜਿਸ ਰਾਮ ਦੇ ਨਾਮ ਦੇ ਸਮ ਭਾਵ ਬਰਾਬਰ ਹੋਰ ਕੋਈ ਜਗਤ ਦੇ ਵਿੱਚ ਨਹੀਂ ਹੈ, ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਏ। ਜਿਸ ਰਾਮ ਨਾਮ ਦੇ ਸਿਮਰਨ ਕਰਕੇ ਦੁਨੀਆਂ ਦੇ ਸਾਰੇ ਸੰਕਟ ਦੁੱਖ ਨਿਵਿਰਤ ਹੋ ਜਾਂਦੇ ਨੇ ਅਤੇ ਉਹ ਅਕਾਲ ਪੁਰਖ ਦਾ ਦਰਸ ਭਾਵ ਦਰਸ਼ਨ ਪ੍ਰਾਪਤ ਹੁੰਦਾ ਹੈ। ਇਹ 3 ਸਲੋਕ 5 ਪੈਸੇ ਤੇ ਨਾਰੀਅਲ ਦੇ ਕੇ ਸਿੱਖ ਨੂੰ ਅਨੰਦਪੁਰ ਵੱਲ ਭੇਜਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਅਦ ਦੇ ਵਿੱਚ ਸ਼ਹੀਦੀ ਪਾਈ ਸੀ। 10ਵੇਂ ਪਾਤਸ਼ਾਹ ਨੇ ਇਹ ਸਲੋਕ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ 9ਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਅੰਕਿਤ ਕਰਵਾਈ ਸੀ।